तेंडे बंदस मैं कोई ना डिठा, तू नानक मन पाणा, कोल कमाई तिस मित्र विचोले, जै मिल कंत पिछाणा, तुमरे शरण तुम्हारी आसा, तुम ही सज्जन सुहेले, राखो राखण हार दयाला, नानक करके गोले। शहनशाहे हर दुआलम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो, करो रसना पवित्र आओ गज के फतेह बुलाओ जी। वाहेगुरु जी का खालसा, वाहेगुरु जी की फतेह। गुरु सवारियो आप वडभागी हो जो सतगुरु जी दी पावन पवित्र दरगाह अंदर बैठ के आप जी रबी बाणी अलाही बाणी दा कीर्तन सरवण कर रहे सी। इस भाग समा सतगुरु जी ने बख्शिश कीता है, आप गुरु सवारियां संगतां दे सिर ते मेरे साहिब ने हाथ रख के इस सुंदर गुरुद्वारा साहिब दी जो इमारत आप जी ने तैयार कीती है, ये सेवा पातशाह जी ने आप लई है। क्योंकि मनुख दे वस विच कुछ भी नहीं है, करण वाला वो परिपूर्ण परमात्मा है। वो आप ही पता नहीं किदे किदे अंदर वस के ये सेवा करवा लेंदा, पर जिसका कारज तिन ही किया, मानस क्या विचारा राम। जिदा कारज वो आप करवांदा है, और सतगुरु जी ने ये आप सेवा ली है। संपूर्णता हुई वेख के मन गदगद होया, और मैं आप सब संगतां नूं लख लख वधाई देंदा हाँ। आप जी कोलों ये सेवा मेरे मालक ने आप ली है, क्योंकि पातशाह जी का एक बड़ा प्यारा बचन आउंदा है। मेरे साहब जी बख्शिश करते ने श्री सुखमणी साहब अंदर, तुसी रोज पढ़न वाले हो सुखमणी साहब की बाणी, ते पातशाह कहिंदे ने गुर के ग्रह सेवक जो रहे, गुर की आज्ञा मन में सह। कहिंदे ने ओ गुरु का सेवक गुरु दे हिरदा रूपी घर विच टिकाणा कर सकदा है, जेड़ा गुरु दे हुकम विच चलदा है। गुर की आज्ञा, जेड़ा गुरु दे भाणे विच रहिंदा है, गुरु दे हुकम विच चलदा है। आपस को कर कछ ना जनावै, अपने आप नूं जनाए ना। बहुतात विच ऐसा वेखण विच आउंदा है कि दुनिया ते लोक अपना नाम कराना चाहते ने, रब दे प्यारे अपना आपा छपांदे ने, पर दुनिया दे लोक संसारी बंदे अपना आपा जतांदे ने। जे किते थोड़ी जी प्राप्ति हो जाए तो बंदा फुलिया ही नहीं समांदा कि मैं बड़ी सूझबूझ नाल चलिया तां मैं इस मुकाम ते पहुंचिया, पर जे किते गलत हो जाए तो फिर कदे भी अपने ते दोष नहीं जा लेंदा ਫਿਰ ਕਹੇਗਾ ਜੀ ਇਹ ਮਾਲਕ ਨੂੰ ਇਹੀ ਮਨਜ਼ੂਰ ਸੀ ਉਹਨੇ ਕੀਤਾ। ਜੇ ਚੰਗਾ ਹੋ ਗਿਆ ਤਾਂ ਮੈਂ ਕੀਤਾ, ਜੇ ਮਾੜਾ ਹੋ ਗਿਆ ਤਾਂ ਗੁਰੂ ਨੇ ਕੀਤਾ। ਔਰ ਇੱਥੇ ਹੀ ਬਸ ਨਹੀਂ, ਮੇਰੇ ਸਾਹਿਬ ਕਹਿੰਦੇ ਨੇ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ। ਜਿਹੜਾ ਕਰਨ ਵਾਲਾ ਮਾਲਕ ਹੈ ਉਸ ਨੂੰ ਤੇ ਕਿਣਕਾ ਮਾਤਰ ਜਾਣਦਾ। ਨਹੀਂ ਪਿਆਰਿਓ, ਕਰਨ ਵਾਲਾ ਉਹ ਦਾਤਾ ਆਪ ਹੈ। ਔਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੈ, ਆਪਸ ਕੋ ਕਰ ਕਸ਼ ਨਾ ਜਨਾਵੇ। ਇਹ ਨਾ ਜਣਾਏ ਆਪਣੇ ਆਪ ਨੂੰ ਕਿ ਮੈਂ ਕੀਤਾ, ਨਹੀਂ। ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਾਈ ਸੀ ਨਾ, ਤੇ ਇੱਕ ਤਖਤੀ ਲਿਖੀ ਗਈ, ਤਖਤੀ ਦੇ ਉੱਤੇ ਲਿਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਦੇ ਘਰ ਵਿੱਚ ਇਹ ਸੋਨੇ ਦੀ ਸੇਵਾ ਕਰਵਾਈ। ਇਹ ਤਖਤੀ ਜਦੋਂ ਸ਼ੇਰੇ ਪੰਜਾਬ ਦੇ ਸਾਹਮਣੇ ਆਈ ਤੇ ਪੁੱਛਿਆ ਕਿ ਮਹਾਰਾਜਾ ਸਾਹਿਬ ਇਹ ਠੀਕ ਲਿਖਿਆ, ਤੇ ਉਹਨਾਂ ਨੇ ਕਹਿ ਦਿੱਤਾ ਬਿਲਕੁਲ ਗਲਤ ਹੈ। ਹੱਦ ਹੋ ਗਈ। ਕਹਿਣ ਲੱਗੇ ਮਹਾਰਾਜਾ ਸਾਹਿਬ ਇਹਦੇ ਵਿੱਚ ਮਾੜੀ ਗੱਲ ਕਿਹੜੀ ਹੈ, ਆਉਣ ਵਾਲੀਆਂ ਨਸਲਾਂ ਵੇਖਣਗੀਆਂ ਕਿ ਵੇਖੋ ਗੁਰੂ ਰਾਮਦਾਸ ਤੇ ਪਾਤਸ਼ਾਹ ਜੀ ਦੇ ਘਰ ਦੇ ਨਾਲ ਕਿੰਨਾ ਪਿਆਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਜਿਸ ਨੇ ਇੰਨੀ ਵੱਡੀ ਸੋਨੇ ਦੀ ਸੇਵਾ ਕਰਵਾ ਦਿੱਤੀ। ਤੇ ਪਤਾ ਕੀ ਆਖਿਆ ਸੀ ਸ਼ੇਰੇ ਪੰਜਾਬ ਨੇ, ਕਹਿਣ ਲੱਗਾ ਉਹ ਕੌਣ ਹੈ ਸ਼ੇਰੇ ਪੰਜਾਬ ਸੇਵਾ ਕਰਵਾਉਣ ਵਾਲਾ, ਮੇਰੀ ਕੀ ਔਕਾਤ ਹੈ। ਕਹਿੰਦਾ ਜੇ ਲਿਖਣਾ ਤੇ ਇਹ ਲਿਖੋ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣਾ ਪਰਮ ਸੇਵਕ ਜਾਣ ਕੇ ਦਇਆ ਕਰਕੇ ਇਹ ਸੇਵਾ ਸ਼ੇਰੇ ਪੰਜਾਬ ਰਣਜੀਤ ਸਿੰਘ ਤੋਂ ਲਈ। ਔਰ ਇਹ ਸ਼ਬਦ ਅੱਜ ਵੀ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਤੁਹਾਨੂੰ ਲਿਖੇ ਮਿਲਣਗੇ। ਮੇਰੇ ਕਹਿਣ ਤੋਂ ਭਾਵ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਪਤਾ ਨਹੀਂ ਕਿਹਦੇ ਅੰਦਰ ਵੱਸ ਕੇ ਉਹ ਕਰਵਾ ਲੈਂਦਾ। ਕਈ ਵਾਰੀ ਨਾ ਜੀ ਸਾਨੂੰ ਤੇ ਇਹ ਵੀ ਮਾਣ ਹੋ ਜਾਂਦਾ, ਮਾਫ਼ੀ ਮੈਂ ਪਹਿਲਾਂ ਮੰਗ ਲਵਾਂ, ਕਿ ਅਸੀਂ ਜੇ ਨਾ ਹੋਏ ਤਾਂ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਕਿਹਨੇ ਕਰਨਾ, ਦੂਰ ਕਿਉਂ ਜਾਓ। ਕਈ ਵਾਰੀ ਕੋਈ ਬੰਦਾ ਤੁਹਾਡੇ ਕੋਲੋਂ ਕੋਈ ਮੰਗਤਾ ਆ ਗਿਆ ਨਾ ਮੰਗਣ, ਤੇ ਬੰਦਾ 10 ਰੁਪਈਏ ਦੇਣ ਤੋਂ ਵੀ ਗੁਰੇਜ਼ ਕਰਦਾ। ਔਰ ਕਈ ਵਾਰੀ ਐਸਾ ਹੁੰਦਾ ਕਿ 100-50 ਵੀ ਕੱਢ ਕੇ ਫੜਾ ਦਿੰਦਾ, ਤੁਹਾਡੇ ਨਾਲ ਵੀ ਕਈ ਵਾਰੀ ਵਾਪਰਦਾ। ਕਈ ਵਾਰੀ ਤੇ 10 ਰੁਪਏ ਦੇਣ ਤੋਂ ਵੀ ਗੁਰੇਜ਼ ਕਰੇਗਾ, ਕਈ ਵਾਰੀ 100-50 ਵੀ ਦੇ ਦੇਗਾ। ਕਿਉਂ? ਕਿਉਂਕਿ ਅਸਲ ਵਿੱਚ ਅਸੀਂ ਆਪ ਕੁਝ ਨਹੀਂ ਕਰਦੇ, ਜਿਹੜਾ ਅੰਦਰ ਬੈਠਾ ਨਾ ਉਹ ਪ੍ਰੇਰਣਾ ਕਰਦਾ, ਉਹ ਪ੍ਰੇਰਣਾ ਕਰਕੇ ਕਰਵਾਉਂਦਾ, ਮਨੁੱਖ ਨਹੀਂ ਕਰ ਸਕਦਾ। ਮੈਨੂੰ ਇੱਕ ਗੱਲ ਯਾਦ ਆਈ, ਜਲੰਧਰ ਦੇ ਗੁਰੂ ਨਾਨਕ ਮਿਸ਼ਨ ਹੋਸਪਿਟਲ ਦੀ ਗੱਲ ਹੈ। ਇੱਕ ਬਜ਼ੁਰਗ ਕਿਸੇ ਮਰੀਜ਼ ਦਾ ਪਤਾ ਲੈਣ ਵਾਸਤੇ ਚਲਾ ਗਿਆ। ਬੜੇ ਧਿਆਨ ਨਾਲ ਸਰਵਣ ਕਰਿਓ। ਕਿਸੇ ਮਰੀਜ਼ ਦਾ ਪਤਾ ਲੈਣ ਵਾਸਤੇ ਗਿਆ। ਉਹ ਬਜ਼ੁਰਗ ਬਾਪੂ ਜੀ ਬੈਠੇ ਸਨ ਮਰੀਜ਼ ਦੇ ਕੋਲ, ਤੇ ਸਾਹਮਣੇ 2-4 ਬੈੱਡ ਛੱਡ ਕੇ ਇੱਕ ਬਿਰਧ ਮਾਤਾ, ਉਹ ਵੀ ਕਿਸੇ ਦਾ ਪਤਾ ਲੈਣ ਵਾਸਤੇ ਆਈ ਸੀ। ਉਸ ਨੂੰ ਬੈਠੀ ਨੂੰ ਵੇਖਿਆ ਤੇ ਬਜ਼ੁਰਗ ਨੇ ਹੌਲੀ ਹੌਲੀ ਉਸ ਨੂੰ ਪਹਿਚਾਨਣ ਦਾ ਯਤਨ ਕੀਤਾ। ਜਾ ਕੇ ਉਹਦੇ ਕੋਲ ਜਦੋਂ ਫਤਿਹ ਬੁਲਾਈ ਨਾ, ਤੇ ਕਹਿਣ ਲੱਗਾ ਭੈਣ ਤੇਰਾ ਨਾਮ ਕਿਤੇ ਭਾਗਾਂ ਤੇ ਨਹੀਂ, ਤੇਰਾ ਨਾਮ ਭਾਗਾਂ ਤੇ ਨਹੀਂ, ਭਾਗ ਕੌਰ ਨਾਮ ਹੋਏਗਾ। ਕਹਿਣ ਲੱਗੀ ਹਾਂ ਵੀਰਾ, ਮੇਰਾ ਨਾਮ ਭਾਗਾ ਹੀ ਹੈ, ਪਰ ਤੂੰ ਕਿਵੇਂ ਜਾਣਨਾ। ਉਹਨੇ ਦੂਜਾ ਸਵਾਲ ਹੁਣ ਕੀਤਾ, ਕਹਿਣ ਲੱਗਾ ਤੁਸੀਂ ਪਾਕਿਸਤਾਨੋਂ ਆਏ ਹੋ? ਕਹਿਣ ਲੱਗੀ ਹਾਂ ਪਾਕਿਸਤਾਨ ਤੋਂ ਆਏ ਹਾਂ। ਕਹਿੰਦਾ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਜਿਸ ਦਿਨ ਤੂੰ ਪਾਕਿਸਤਾਨ ਤੋਂ ਨਿਕਲੀ ਸੈਂ, ਤੇਰੇ ਕੋਲ ਨਿੱਕੇ ਨਿੱਕੇ ਛੋਟੇ 2 ਬੱਚੇ ਵੀ ਸਨ। ਜਦੋਂ ਇਹ ਸ਼ਬਦ ਕਹੇ ਤਾਂ ਉਸ ਮਾਂ ਦੀਆਂ ਅੱਖਾਂ ਛਲਕ ਆਈਆਂ, ਰੋਣ ਲੱਗ ਪਈ। ਕਹਿਣ ਲੱਗੀ, ਹਾਂ ਵੀਰਾ, ਮੇਰੇ ਨਿੱਕੇ ਨਿੱਕੇ ਦੋ ਬੱਚੇ ਸਨ, ਪਰ ਜਦੋਂ ਇੱਕਦਮ ਸਾਡੇ 'ਤੇ ਅਟੈਕ ਕੀਤਾ ਗਿਆ, ਕਿਉਂਕਿ ਹਿੰਦੂਆਂ ਨੂੰ ਮੁਸਲਮਾਨ ਮਾਰਦੇ ਸਨ, ਮੁਸਲਮਾਨਾਂ ਨੂੰ ਹਿੰਦੂ ਮਾਰਦੇ ਸਨ, ਮੁਸਲਮਾਨਾਂ ਨੇ ਇੱਕੋ ਦਮ ਜਦੋਂ ਅਟੈਕ ਕੀਤਾ, ਇੰਨੀ ਕੁ ਵੱਢ ਟੁੱਕ ਹੋਈ ਕਿ ਉਸ ਭਗਦੜ ਦੇ ਵਿੱਚ ਉਹ ਦੋਵੇਂ ਬੱਚੇ ਮੇਰੇ ਹੱਥੋਂ ਨਿਕਲ ਗਏ। ਇੰਨੀ ਭੀੜ ਸੀ, ਲੋਕਾਂ ਦੇ ਪੈਰਾਂ ਥੱਲੇ ਆ ਕੇ ਕਿਤੇ ਉਹ ਬੱਚੇ ਮਾਰੇ ਗਏ, ਉਹ ਬੱਚੇ ਮੈਨੂੰ ਦੁਬਾਰਾ ਨਹੀਂ ਮਿਲੇ। ਅਤੇ ਬਜ਼ੁਰਗ ਕਹਿਣ ਲੱਗਾ, ਜੇ ਮੈਂ ਤੇਰੇ ਬੱਚੇ ਮਿਲਾ ਦਿਆਂ। ਹੁਣ ਖਿਆਲ ਕਰਿਓ, ਉਸ ਬਿਰਧ ਮਾਂ ਨੂੰ ਤਾਂ ਇੱਦਾਂ ਹੋਇਆ ਜਿਵੇਂ ਕਿਸੇ ਬੁੱਝੇ ਦੀਵੇ ਵਿੱਚ ਕੋਈ ਤੇਲ ਪਾ ਦਿੰਦਾ। ਜਦੋਂ ਉਹਨੇ ਸ਼ਬਦ ਕਹੇ ਕਿ ਜੇ ਤੇਰੇ ਬੱਚੇ ਮਿਲਾ ਦਿਆਂ, ਤਾਂ ਇੱਕੋ ਦਮ ਕਹਿਣ ਲੱਗੀ, ਜਿਉਂਦੇ ਨੇ ਵੀਰਾ, ਛੇਤੀ ਦੱਸ ਕਿੱਥੇ ਨੇ ਮੇਰੇ ਲਾਲ। ਕਹਿਣ ਲੱਗਾ, ਦੋਵੇਂ ਅਮਰੀਕਾ 'ਚ ਨੇ, ਇੱਕ ਇੰਜੀਨੀਅਰ ਹੈ, ਦੂਜਾ ਡਾਕਟਰ ਬਣਿਆ ਹੋਇਆ। ਸੱਚ ਜਾਣਿਓ, ਜੇ ਕਿਤੇ ਉਹ ਮਾਂ ਕੋਲ ਹੁੰਦੇ ਨਾ, ਤਾਂ ਹੋ ਸਕਦਾ ਸੀ ਉਹ ਪੜ੍ਹਾਈ ਨਾ ਕਰਾ ਸਕਦੀ ਗਰੀਬੀ ਦਾ ਵਿੱਚ। ਪਰ ਕਿਹਦੇ ਅੰਦਰ ਉਹ ਪਰਮਾਤਮਾ ਵਸਿਆ, ਇੰਨੀ ਹਾਇਰ ਐਜੂਕੇਸ਼ਨ ਦਿਵਾਉਣ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਵਰਗੇ ਦੇਸ਼ ਵਿੱਚ ਭੇਜ ਦਿੱਤਾ। ਹਕੀਕਤ ਕੀ ਹੈ ਕਿ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਆਪ ਹੈ, ਉਹ ਆਪਣੇ ਕਾਰਜ ਆਪ ਸਵਾਰਦਾ ਹੈ। ਸੰਤਾਂ ਕੇ ਕਾਰਜ ਹਰ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਪਰਮਾਤਮਾ ਆਪ ਕੰਮ ਕਰਨ ਵਾਲਾ ਹੈ। ਤੋ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਆਪਸ ਕੋ ਕਰਕਸ਼ ਨਾ ਜਨਾਵੇ, ਆਪਣੇ ਆਪ ਨੂੰ ਨਾ ਜਣਾਏ। ਪਰ ਮਾਫ਼ੀ ਮੈਂ ਪਹਿਲਾਂ ਮੰਗ ਲਵਾਂ, ਬੰਦੇ ਦਾ ਇੱਕ ਸੁਭਾਅ ਇਹ ਹੈ ਜੀ, ਵੀ ਅਸੀਂ ਜਿਸ ਗੁਰੂ ਦੇ ਅੱਗੇ ਝੋਲੀ ਅੱਡ ਕੇ ਰੋਜ਼ ਮੰਗਦੇ ਹਾਂ ਨਾ, ਜਿਸ ਗੁਰੂ ਅੱਗੇ ਝੋਲੀ ਅੱਡ ਕੇ ਮੰਗਦੇ ਹਾਂ, ਉਹ ਸਾਡੀਆਂ ਅਰਦਾਸਾਂ ਪ੍ਰਵਾਨ ਕਰਦਾ, ਉਹ ਸਾਡੀਆਂ ਝੋਲੀਆਂ ਭਰ ਦਿੰਦਾ। ਪਰ ਜਦੋਂ ਉਹ ਸਾਡੀ ਝੋਲੀ ਭਰਦਾ ਨਾ, ਉਸ ਵੇਲੇ ਫਿਰ ਅਸੀਂ ਗੁਰੂ ਘਰ ਵਿੱਚ ਦੇਣ ਲੱਗਿਆਂ ਇੱਕ ਸ਼ਬਦ ਵਰਤਦੇ ਹਾਂ, ਉਹ ਪਤਾ ਕਿਹੜਾ, ਕਿ ਮੈਂ ਗੁਰੂ ਘਰ ਨੂੰ ਦਾਨ ਦੇ ਕੇ ਆਇਆ, ਮੈਂ ਦਾਨ ਦਿੱਤਾ। ਅੱਜ ਤਾਂ ਥੋੜ੍ਹੀ ਜਿਹੀ ਜਾਗਰਤੀ ਆ ਗਈ, ਕਦੇ ਸਮਾਂ ਸੀ ਕਿ ਵੱਡੇ ਵੱਡੇ ਬੋਰਡ ਲਿਖੇ ਜਾਂਦੇ ਸਨ, ਉੱਤੇ ਲਿਖਿਆ ਹੁੰਦਾ ਸੀ ਕਿ ਦਾਨੀ ਸੱਜਣਾਂ ਦੀ ਸੂਚੀ, ਇਹਨਾਂ ਗੁਰੂ ਨੂੰ ਦਾਨ ਦਿੱਤਾ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਦਾਨ ਤਾਂ ਮੰਗਤੇ ਨੂੰ ਦਿੱਤਾ ਜਾਂਦਾ, ਜਿਹੜਾ ਦੇਣ ਵਾਲਾ ਨਾ ਉਹ ਦਾਤਾ ਹੁੰਦਾ, ਜਿਹੜਾ ਲੈਣ ਵਾਲਾ ਉਹ ਮੰਗਤਾ। ਅਤੇ ਜਿਸ ਗੁਰੂ ਕੋਲੋਂ ਝੋਲੀ ਅੱਡ ਕੇ ਮੰਗਿਆ, ਉਹਦੇ ਦਰ 'ਤੇ ਦਾਨ ਨਹੀਂ ਦਿੱਤਾ ਜਾ ਸਕਦਾ, ਸੇਵਾ ਹੋ ਸਕਦੀ ਹੈ, ਦਾਨ ਨਹੀਂ। ਪਰ ਬੰਦਾ ਕਹਿੰਦਾ ਕਿ ਨਹੀਂ, ਮੈਂ ਦਾਨ ਦਿੱਤਾ ਗੁਰੂ ਘਰ ਨੂੰ। ਇੱਕ ਉਰਦੂ ਦਾ ਸ਼ਾਇਰ ਬੜਾ ਸੁੰਦਰ ਕਹਿ ਗਿਆ, ਉਹ ਕਹਿੰਦੇ ਨੇ, ਤੁਮ ਖੁਦ ਤਾਲਬੇ ਸਦ ਜ਼ੋਰੋ ਜ਼ਫਾ ਬਣਤੇ ਹੋ, ਦੀਦਾ ਏ ਦਨਿਸਤਾ ਮਸਾਇਬ ਕੀ ਬਨਾ ਬਣਤੇ ਹੋ। ਮਸਾਇਬ ਕਹਿੰਦੇ ਨੇ ਮੁਸੀਬਤ ਨੂੰ, ਅਤੇ ਬਨਾ ਕਹਿੰਦੇ ਨੇ ਜੜ ਨੂੰ। ਕਹਿੰਦੇ ਨੇ, ਬੰਦਿਆ, ਤੇਰੇ ਦੁੱਖਾਂ ਦਾ ਕਾਰਨ ਕੋਈ ਹੋਰ ਨਹੀਂ, ਤੂੰ ਆਪਣੇ ਦੁੱਖਾਂ ਦੀ ਜੜ ਆਪ ਹੀ ਬਣਨਾ, ਮੁਸੀਬਤਾਂ ਦੀ ਜੜ ਆਪ ਹੀ ਬਣ ਜਾਂਦਾ। ਤੁਮ ਖੁਦ ਤਾਲਬੇ ਸਦ ਜ਼ੋਰੋ ਜ਼ਫਾ ਬਣਤੇ ਹੋ, ਦੀਦਾ ਏ ਦਨਿਸਤਾ ਮਸਾਇਬ ਕੀ ਬਨਾ ਬਣਤੇ ਹੋ, ਕਰਨੇ ਕੋ ਤੋ ਹਰ ਕਾਮ ਕਰ ਦੇਤਾ ਹੈ ਖੁਦਾ, ਮੁਸ਼ਕਲ ਤੋ ਇਹ ਹੈ ਕਿ ਤੁਮ ਖੁਦ ਖੁਦਾ ਬਣਤੇ ਹੋ। ਬੰਦਾ ਆਪ ਰੱਬ ਬਣ ਕੇ ਬਹਿ ਜਾਂਦਾ, ਆਪ ਦਾਤਾ ਬਣ ਕੇ ਬਹਿ ਜਾਂਦਾ। ਨਹੀਂ, ਦਾਤਾ ਇੱਕੋ ਹੀ ਹੈ, ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਨੂੰ ਦਿੰਦਾ। ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੀ, ਅਗੰਤ ਭਰੇ ਭੰਡਾਰ। ਕਹਿੰਦੇ ਨੇ ਉਹਦਾ ਏਡਾ ਵੱਡਾ ਭੰਡਾਰ ਹੈ ਕਿ ਉਹਦਾ ਭੰਡਾਰਾ ਕਦੇ ਮੁੱਕਦਾ ਹੀ ਨਹੀਂ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਖਾਣ ਵਾਲੇ ਇੱਕ ਦਿਨ ਥੱਕ ਜਾਂਦੇ ਨੇ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪਿਨੰਦਿਆਂ ਸਭ ਅੰਗ, ਮੂੰਹ ਥੱਕ ਜਾਂਦਾ, ਪਰ ਉਹਦੇ ਪਦਾਰਥ ਨਹੀਂ ਮੁੱਕਦੇ, ਉਹਦੀਆਂ ਦਾਤਾਂ ਨਹੀਂ ਮੁੱਕਦੀਆਂ। गुरु सवारियो वो तो ऐसा दाता है, वो सब नू देंदा है। और किन्ना कु देंदा है वेखो, कोई बंदा किसी नू देवे ना जी, तो कई बार दे के बंदा जतांदा है कि मैं दिता है। ख्याल करियो, बंदे ने किसी नू दिता है ना, तो कई बार वो जताएगा, दस भी बंदियां दे विच भी गल कर देगा कि सज्जना तू वह दिन याद कर जिदन तू मेरे घर मंगण आया सै, जे मैं तेनू ना देंदा तू अज इस मुकाम ते नहीं सी होना। वो जतांदा है, ते कई बार पछतांदा भी ये देख के कि जे मैनू पता हुंदा इन्हें इन्नी तरक्की कर जानी है मैं कानू इनू देना सी। कई बार बंदे नू पछतावा भी लग जांदा है। और ये भी कई बार कहेगा कि जे मैं दिता है तो तू हुण की देवेंगा। मनुख का सुभा है गिव एंड टेक, कि जे मैं दिता है तो तू की देवेंगा ये अबजाने में। पर वो दाता तो ऐसा है कि वो दे के कदे जतांदा नहीं, और इत्थे ही बस नहीं, दे के कदे पछतांदा भी नहीं। साहब जी बाणी में कहिंदे ने बहुता कर्म लिखिया ना जाए। कर्म कहिंदे ने बख्शिश नू। ख्याल करियो, वो किन्नियां कु बख्शिशां साडे ते करदा है। जे कोई बंदा कागज लै के कलम लै के लिखण लग पवे ना पे उन्हें किन्नियां कु रहमतां कीतियां ने, ते मेरे साहब जी कहिंदे ने लिख ही नहीं जे सकदा, बंदा लिख नहीं सकदा। बहुता कर्म लिखिया ना जाए, वड्डा दाता तिल ना तमाए। एडा वड्डा दाता ते कले तिल जिन्नी भी तमा नहीं रखदा कि मैं दिता है ते तू हुण की देवेगा मैनू, नहीं। फिर किसे विच कोई एक गुण होवेगा, किसे विच दो गुण होणगे, वो बंदा फुल्या ही नहीं समांदा। जे को एक करे चंग्याई, मेरे पातशाह जी, जे को एक करे चंग्याई मन चित बहुत बफावै, एते गुण एतियां चंग्याईयां दे ना पछोतावै। वो ऐसा दाता जे इन्ने गुणा दा मालक, ते कदे दे के पछतावा ही नहीं करदा, कदे दे के पछतावा नहीं करदा। फिर उहदा एक ऐसा बिरद है, ऐसा सुभा है कि वह कदे भी ये नहीं आखदा कि जेड़े मेरा नां लैंदे ने मैं उन्हां नूं ही देना, दूजियां नूं नहीं देना। ख्याल करियो, उहदा ऐसा बिरद नहीं है। वह ये नहीं कहिंदा कि जेड़े मैनूं रोज जपदे ने मैं उन्हां दीआं ते झोलियां भरनियां, दूजियां नूं भुखे मार देना, नहीं। वो सब नूं दिंदा है। गुरु गोबिंद सिंह महाराज जी पावन बाणी अंदर बख्शिश करदे ने, वो कहिंदे ने दीन दयाल दया निद। निद कहिंदे ने खजाने नूं, वो दया दा खजाना है, वो बड़ा दयालू है, गरीबां दी बांह फड़न वाला है। दीन दयाल दया निद, दोखन देखत है पर देत ना हारे। वो कहिंदे ने साडे दोख वेखदा भी है, साडे दोख वेखदा है, पर फिर भी कदे हाथ पिछे नहीं करदा। क्योंकि गुरु दा जिहड़ा सुभा है ना जी, गुरु दा सुभा मां वर्गा हुंदा है। ख्याल करियो, मां दा एक ऐसा सुभा है कि जे किते पुत्तर माड़ा भी निकल आया ना, भावें सारे महल्ले दे वाले कहिंदे होण के माड़ा है, पर मां अंदरों कदे नहीं जे कहिंदी कि माड़ा है। जे किते पुत्तर मां दे गल भी पै गया, जे अत कोप करे कर धाया तो भी चीत ना रख समाया। कबीर साहब कहिंदे ने मां कदे अंदर गंड नहीं बनदी पे इन्हें आ मैनू बोलिया नहीं। ते जे किते पुत्तर माड़ी संगत विच पै गया, पुत्र शराब पीण लग पिया, नशे करन लग पिया, गालां कढ़णियां सिख गया, ते मां अपने पति नूं कहिंदी कि तुहाडा पुत्तर बुरी संगत विच पै गया, ये शराब पीण लग पिया, गालां कढ़णियां सिख गया, एक एक दोष उहदा दसदी है। पर दसण तों बाद गुरु सवारियो बड़े ध्यान नाल सरवण करियो, दसण तो बाद फिर बड़े प्यार नाल एक शब्द कहेगी, कहिंदी इहनू मारियो ना, बच्चा आपे समझ जाएगा। ਇਹਨੂੰ ਪਿਆਰ ਨਾਲ ਸਮਝਾਇਓ, ਇਹਨੂੰ ਮਾਰਿਓ ਨਾ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡਾ ਇੱਕ ਇੱਕ ਦੋਖ ਉਸ ਪਰਮਾਤਮਾ ਨੂੰ ਦੱਸਦੇ ਨੇ, ਇੱਕ ਇੱਕ ਔਗਣ ਜਿਹੜਾ ਨਾ ਸਾਡਾ ਉਹ ਦੱਸਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਿਹਨੂੰ, ਉਸ ਪਰਿਪੂਰਨ ਪਰਮਾਤਮਾ ਨੂੰ। ਅਤੇ ਪਤਾ ਕੀ ਕਹਿੰਦੇ ਨੇ, ਤੁਸੀਂ ਰੋਜ਼ ਪੜ੍ਹਦੇ ਹੋ, ਰਤਨ ਤਿਆਗ ਕੌਡੀ ਸੰਗ ਰਚੈ, ਇਹ ਪਰਿਪੂਰਨ ਪਰਮਾਤਮਾ ਇਹ ਤੇਰੇ ਭੁੱਲੜ ਬੱਚੇ ਜਿਹੜੇ ਨੇ ਨਾ ਨਾਮ ਰੂਪੀ ਰਤਨ ਨੂੰ ਛੱਡ ਕੇ ਤੇ ਕੌਡੀਆਂ ਦੇ ਪਿੱਛੇ ਦੌੜੇ ਫਿਰਦੇ ਨੇ। ਰਤਨ ਤਿਆਗ ਕੌਡੀ ਸੰਗ ਰਚੈ, ਸੱਚ ਛੋੜ ਝੂਠ ਸੰਗ ਮਚੈ। ਕਹਿੰਦੇ ਨੇ ਸੱਚ ਨੂੰ ਛੱਡ ਕੇ ਤੇ ਝੂਠ ਦੇ ਨਾਲ ਹੀ ਭੂਏ ਹੋਇਆ ਫਿਰਦਾ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ। ਜਿਹੜੀਆਂ ਚੀਜ਼ਾਂ ਨੇ ਤੇ ਛੱਡ ਜਾਣਾ, ਨਾਲ ਨਹੀਂ ਨਿਭਣੀਆਂ, ਇਹ ਪਰਮਾਤਮਾ ਇਹ ਉਹਨਾਂ ਨੂੰ ਸਦੀਵੀ ਮੰਨ ਕੇ ਬਹਿ ਗਿਆ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਜੋ ਹੋ ਕੇ ਰਹਿਣਾ ਉਹਦੇ ਤੋਂ ਬੜਾ ਦੂਰ ਭੱਜਦਾ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜਿਹੜੀਆਂ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਲਈ ਬੜੀ ਮਿਹਨਤ ਕਰਦਾ ਜੇ ਬੰਦਾ, ਧਨ ਦੌਲਤ ਲਈ ਬੜੀ ਮਿਹਨਤ ਕਰਦਾ ਮਨੁੱਖ। ਮੈਂ ਵੇਖਦਾ ਬਹੁਤ ਸਾਰੇ ਦੇਸ਼ਾਂ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ, ਅਤੇ ਮੈਂ ਵੇਖਿਆ ਕਿ ਬੰਦਾ ਧਨ ਦੀ ਖਾਤਰ 18-18 ਘੰਟੇ ਵੀ ਸਖਤ ਮਿਹਨਤ ਕਰਦਾ ਪੈਸੇ ਦੀ ਖਾਤਰ। ਪਰ ਜੇ ਕਿਤੇ ਆਖੀਏ ਨਾ ਕਿ 15 ਮਿੰਟ ਆਓ ਹਾਂ ਬਹਿ ਕੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਅਤੇ ਕਹਿਣਗੇ ਜੀ ਇਹ ਕੰਮ ਸਾਡੇ ਕੋਲੋਂ ਨਹੀਂ ਹੁੰਦਾ, ਇਹ ਤੁਹਾਡਾ ਕੰਮ ਹੈ, ਤੁਸੀਂ ਕਰੋ। ਆਖਣੇ ਔਖਾ ਸਾਚਾ ਨਾਉ, ਇਹ ਕੰਮ ਨਹੀਂ ਮਨੁੱਖ ਕੋਲੋਂ ਹੁੰਦਾ, ਬੜਾ ਔਖਾ ਹੈ। ਤੋ ਸਾਹਿਬ ਜੀ ਕਹਿੰਦੇ ਨੇ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜਿਹੜਾ ਪਰਮਾਤਮਾ ਹਰ ਵੇਲੇ ਦਾ ਸੰਗੀ ਅਤੇ ਹਰ ਵੇਲੇ ਦਾ ਸਹਾਈ ਹੈ, ਉਹਦੇ ਤੋਂ ਦੂਰ ਭੱਜਦਾ। ਵੇਖੋ ਕੋਈ ਮਿੱਤਰ ਹੈ ਨਾ, ਉਹ ਕਿਸੇ ਵੇਲੇ ਸੰਗੀ ਹੋਏਗਾ, ਹਰ ਵੇਲੇ ਸਹਾਈ ਨਹੀਂ ਹੋਏਗਾ। ਕੋਈ ਐਸਾ ਹੈ ਕਿਤੇ ਸਹਾਇਤਾ ਕਰੇਗਾ ਪਰ ਹਰ ਵੇਲੇ ਦਾ ਸੰਗੀ ਨਹੀਂ ਹੋਵੇਗਾ। ਪਰ ਮੇਰੇ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਆ ਪਿਆਰਿਆ ਤੈਨੂੰ ਐਸੇ ਵਾਹਿਗੁਰੂ ਦੇ ਲੜ ਲਾ ਦਿਆਂ, ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਹਰ ਵੇਲੇ ਦਾ ਸੰਗੀ ਅਤੇ ਹਰ ਵੇਲੇ ਦਾ ਸਹਾਈ, ਪਰ ਉਹਦੇ ਤੋਂ ਦੂਰ ਭੱਜਦਾ। ਸਾਹਿਬ ਜੀ ਨੇ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ, ਕਹਿੰਦੇ ਨੇ ਚੰਦਨ ਲੇਪ ਉਤਾਰੇ ਤੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਕਹਿੰਦੇ ਨੇ ਕਿ ਜੇ ਖੋਤੇ ਨੂੰ ਚੰਦਨ ਦਾ ਲੇਪ ਕਰ ਦਈਏ ਨਾ, ਤੇ ਉਹ ਉਸੇ ਵੇਲੇ ਉਤਾਰ ਦਿੰਦਾ, ਕਿਉਂਕਿ ਉਹਦੀ ਪ੍ਰੀਤੀ ਘੱਟੇ ਮਿੱਟੀ ਨਾਲ ਹੈ, ਉਹਨੂੰ ਅਹਿਸਾਸ ਹੀ ਕੋਈ ਨਹੀਂ ਚੰਦਨ ਦਾ। ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਤੇ ਅਖੀਰ ਵਿੱਚ ਪਤਾ ਕੀ ਕਹਿੰਦੇ ਨੇ, ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਜਿਵੇਂ ਇੱਕ ਮਾਂ ਕਹਿੰਦੀ ਹੈ ਨਾ ਕਿ ਵੇਖਿਓ ਇਹਨੂੰ ਮਾਰਿਓ ਨਾ, ਪਿਆਰ ਨਾਲ ਸਮਝਾਇਓ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਇਹ ਤੇਰੇ ਭੁੱਲੜ ਬੱਚੇ ਮਾਇਆ ਦੇ ਹਨੇਰੇ ਡਰਾਉਣੇ ਖੂਹ ਵਿੱਚ ਡਿੱਗ ਪਏ ਨੇ, ਅੰਧਕੂਪ ਮੈਂ ਪਤਤ ਬਕਰਾਲ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਨਾਨਕ ਕਾਢ ਲਿਓ ਪ੍ਰਭ ਦਿਆਲ। ਕਹਿੰਦੇ ਨੇ ਹੇ ਵਾਹਿਗੁਰੂ ਇਹਨਾਂ ਨੂੰ ਮਾਰਿਓ ਨਾ, ਇਹਨਾਂ ਨੂੰ ਪਿਆਰ ਨਾਲ ਬਾਹਰ ਕੱਢ ਲਓ, ਇਹਨਾਂ ਨੂੰ ਬਚਾ ਲਓ। ਐਸਾ ਦਾਤਾ ਹੈ, ਐਸਾ ਉਹਦਾ ਸੁਭਾਅ ਹੈ, ਉਹ ਭਲਿਆਂ ਨੂੰ ਵੀ ਦਿੰਦਾ, ਉਹ ਬੁਰਿਆਂ ਨੂੰ ਵੀ ਦਿੰਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਕਿ ਇੱਕ ਫਕੀਰ ਉਹ ਪ੍ਰਸ਼ਾਦਾ ਤਿਆਰ ਕਰਦਾ ਸੀ, ਪਰ ਉਨੀ ਦੇਰ ਆਪ ਨਹੀਂ ਸੀ ਛਕਦਾ ਜਿੰਨੀ ਦੇਰ ਕਿਸੇ ਹੋਰ ਨੂੰ ਛਕਾ ਨਾ ਲਵੇ। ਖਿਆਲ ਕਰਿਓ, ਦੂਜੇ ਨੂੰ ਛਕਾ ਕੇ ਅਤੇ ਫਿਰ ਆਪ ਛਕਦਾ ਸੀ। ਅਤੇ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੋਜਨ ਤਿਆਰ ਕਰਕੇ ਬੈਠਾ ਰਿਹਾ, ਪਰ ਕੋਈ ਛਕਣ ਵਾਲਾ ਨਹੀਂ ਆਇਆ। ਜਦੋਂ ਸ਼ਾਮ ਦਾ ਵੇਲਾ ਹੋਇਆ ਨਾ, ਤੇ ਇੱਕ ਬੰਦਾ ਤੁਰਿਆ ਆ ਰਿਹਾ ਸੀ। ਇਸ ਨੇ ਦੂਰੋਂ ਵੇਖਿਆ, ਨੇੜੇ ਆ ਕੇ ਕਹਿਣ ਲੱਗਾ, ਫਕੀਰ ਸਾਈਂ, ਕੁਝ ਛਕਣ ਲਈ ਹੈ? ਉਹਨੇ ਕਿਹਾ, ਪਿਆਰਿਆ, ਧੰਨ ਭਾਗ, ਮੈਂ ਤੇ ਸਵੇਰ ਦਾ ਭੁੱਖਾ ਬੈਠਾ, ਮੈਂ ਤੇ ਤੇਰੀ ਇੰਤਜ਼ਾਰ ਚ ਬੈਠਾ ਸਾਂ। ਤੇ ਮਨੁੱਖ ਭੁੱਖ ਲੱਗੀ ਸੀ, ਇਹਨੇ ਜਦੋਂ ਲਿਆ ਕੇ ਪ੍ਰਸ਼ਾਦਾ ਅੱਗੇ ਰੱਖਿਆ ਨਾ, ਇਹਨੇ ਛੇਤੀ ਨਾਲ ਭੋਜਨ ਦਾ ਇੱਕ ਨਿਵਾਲਾ ਤੋੜਿਆ ਤੇ ਮੂੰਹ ਚ ਪਾਉਣ ਲੱਗਾ। ਇਸ ਫਕੀਰ ਨੇ ਬਾਹੋਂ ਫੜ ਲਿਆ, ਕਹਿਣ ਲੱਗਾ, ਰੁਕ ਜਾ। ਉਹਨੇ ਕਿਹਾ, ਕਿਉਂ? ਕਹਿਣ ਲੱਗਾ, ਤੂੰ ਕਿਤੇ ਕਾਫਰ ਤੇ ਨਹੀਂ? ਉਸਨੇ ਕਿਹਾ, ਕਿਉਂ? ਕਹਿਣ ਲੱਗਾ, ਤੂੰ ਖੁਦਾ ਦਾ ਸ਼ੁਕਰਾਨਾ ਕਿਉਂ ਨਹੀਂ ਕੀਤਾ? ਤੈਨੂੰ ਪ੍ਰਸ਼ਾਦਾ ਛਕਾਉਣ ਲੱਗਾ, ਤੂੰ ਖੁਦਾ ਦਾ ਸ਼ੁਕਰਾਨਾ ਤੇ ਕਰਨਾ ਸੀ, ਸ਼ੁਕਰਾਨਾ ਕਿਉਂ ਨਹੀਂ ਕੀਤਾ? ਉਹ ਵੀ ਸਾਡੀ ਸੋਚ ਦਾ ਸੀ। ਕਹਿਣ ਲੱਗਾ, ਸੱਜਣਾ, ਤੇਰਾ ਕਹੇ ਤੇ ਹਜ਼ਾਰ ਵਾਰੀ ਸ਼ੁਕਰਾਨਾ ਕਰਾਂਗਾ ਜਿਹੜਾ ਮੈਨੂੰ ਭੋਜਨ ਛਕਾਉਣ ਲੱਗਾ। ਖੁਦਾ ਦਾ ਨਾਂ ਅੱਜ ਤੱਕ ਕੀਤਾ ਤੇ ਨਾ ਕਰਨਾ। ਖਿਆਲ ਕਰਿਓ, ਕਹਿਣ ਲੱਗਾ, ਮੈਂ ਖੁਦਾ ਦਾ ਸ਼ੁਕਰਾਨਾ ਨਾ ਅੱਜ ਤੱਕ ਕੀਤਾ ਤੇ ਨਾ ਕਰਨਾ, ਕਿਉਂਕਿ ਜੇ ਉਹਨੇ ਦੇਣਾ ਹੁੰਦਾ ਤੇ ਮੈਨੂੰ ਤੇਰੇ ਬੂਹੇ ਤੇ ਕਿਉਂ ਆਉਣਾ ਪੈਂਦਾ? ਤੇਰਾ ਸ਼ੁਕਰਾਨਾ ਕਰਾਂਗਾ, ਖੁਦਾ ਦਾ ਨਹੀਂ। ਤੇ ਫਕੀਰ ਨੇ ਅੱਗੋਂ ਥਾਲ ਚੁੱਕ ਲਿਆ, ਕਹਿਣ ਲੱਗਾ, ਜੇ ਤੂੰ ਸ਼ੁਕਰਾਨਾ ਨਹੀਂ ਕਰਨਾ ਤੈਨੂੰ ਪ੍ਰਸ਼ਾਦਾ ਕਿਉਂ ਛਕਾਵਾਂ? ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅੱਜ ਜਦੋਂ ਰਾਤ ਨੂੰ ਜੁੜਨ ਲੱਗਾ ਨਾ, ਤੇ ਇਬਾਦਤ ਵਿੱਚ ਜੁੜਨਾ ਨਹੀਂ ਹੁੰਦਾ। ਇਸ ਨੇ ਦੁਆ ਕੀਤੀ, ਕਹਿਣ ਲੱਗਾ, ਖੁਦਾ, ਮੇਰੇ ਕੋਲੋਂ ਕਿਹੜਾ ਗੁਨਾਹ ਹੋ ਗਿਆ? ਅੱਜ ਤੇਰੇ ਚਰਨਾਂ ਨਾਲ ਜੁੜਨਾ ਕਿਉਂ ਨਹੀਂ ਹੋ ਰਿਹਾ? ਅੱਜ ਤੇਰਾ ਦੀਦਾਰ ਕਿਉਂ ਨਹੀਂ ਹੋ ਰਿਹਾ? ਤੇ ਆਵਾਜ਼ ਆਈ, ਕਹਿਣ ਲੱਗਿਆ, ਫਕੀਰ, ਤੈਨੂੰ ਕਦੇ ਵੀ ਮੇਰਾ ਦੀਦਾਰ ਨਹੀਂ ਆਉਣਾ। ਅੱਜ ਤੋਂ ਬਾਅਦ ਤੈਨੂੰ ਕਦੇ ਦੀਦਾਰ ਨਹੀਂ ਹੋਵੇਗਾ। ਖੁਦਾ, ਕਿਉਂ? ਮੈਂ ਕੀ ਗੁਨਾਹ ਕੀਤਾ? ਕਹਿਣ ਲੱਗੇ, ਇੰਨਾ ਚਿਰ ਹੋ ਗਿਆ ਤੈਨੂੰ ਇਬਾਦਤ ਕਰਦਿਆਂ, ਅਜੇ ਤੱਕ ਮੇਰੇ ਵਾਲਾ ਇੱਕ ਵੀ ਗੁਣ ਨਹੀਂ ਆਇਆ। ਖੁਦਾ, ਕੀ ਹੋ ਗਿਆ? ਕਹਿਣ ਲੱਗਾ, ਜਿਸ ਬੰਦੇ ਨੇ 60 ਸਾਲ ਤੱਕ ਕਦੇ ਵੀ ਮੇਰਾ ਸ਼ੁਕਰਾਨਾ ਨਹੀਂ ਕੀਤਾ, ਮੈਂ ਤੇ ਉਹਨੂੰ ਇੱਕ ਦਿਨ ਵੀ ਭੁੱਖਾ ਨਹੀਂ ਰਹਿਣ ਦਿੱਤਾ, ਅੱਜ ਪਹਿਲੇ ਦਿਨ ਤੇਰੇ ਬੂਹੇ ਤੇ ਆਇਆ ਤੇ ਤੂੰ ਭੁੱਖਾ ਮੋੜ ਦਿੱਤਾ। ਉਹ ਐਸਾ ਦਾਤਾ ਹੈ, ਉਹ ਸਾਰਿਆਂ ਦੀਆਂ ਝੋਲੀਆਂ ਭਰਦਾ। ਪਰ ਮਨੁੱਖ ਦਾ ਇੱਕ ਸੁਭਾਅ ਹੈ ਕਿ ਉਹਦੇ ਕੋਲੋਂ ਦਾਤਾਂ ਲੈ ਕੇ ਨਾ ਜੀ, ਤੇ ਬੰਦਾ ਉਹਦਾ ਸ਼ੁਕਰਾਨਾ ਨਹੀਂ ਕਰਦਾ। ਖਿਆਲ ਕਰਿਓ, ਦਾਤਾਂ ਜ਼ਰੂਰ ਮੰਗੇਗਾ, ਪਰ ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਦੋਂ ਦਾਤਾਂ ਮਿਲ ਗਈਆਂ, ਫਿਰ ਦਾਤਾ ਯਾਦ ਹੀ ਨਹੀਂ ਆਉਂਦਾ, ਉਹਨੂੰ ਫਿਰ ਚੇਤੇ ਹੀ ਨਹੀਂ ਕਰਦੇ, ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਸਾਹਿਬ ਜੀ ਕਹਿੰਦੇ ਨੇ, ਮਾਇਆ ਮੋ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਨੇ ਸਾਰੀਆਂ ਚੀਜ਼ਾਂ ਨੂੰ ਇਹ ਆਪਣੀਆਂ ਬਣਾਉਂਦਾ, ਪਰ ਜਿਹਦੀ ਕਿਰਪਾ ਦੇ ਨਾਲ ਸਭ ਕੁਝ ਮਿਲਿਆ ਨਾ, ਉਸ ਪਰਮਾਤਮਾ ਨੂੰ ਆਪਣਾ ਨਹੀਂ ਬਣਾਉਂਦਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਧਨ ਦੌਲਤ ਮੇਰਾ ਆਪਣਾ, ਧੀਆਂ ਪੁੱਤਰ ਮੇਰੇ ਆਪਣੇ ਨੇ, ਜ਼ਮੀਨ ਜਾਇਦਾਦ ਮੇਰੀ ਆਪਣੀ ਹੈ, ਪਰ ਜਿਹਦੀ ਕਿਰਪਾ ਨਾਲ ਮਿਲਿਆ ਉਸ ਖੁਦਾ ਨੂੰ, ਪਰਮਾਤਮਾ ਨੂੰ ਆਪਣਾ ਨਹੀਂ ਬਣਾਉਂਦਾ, ਉਸ ਦਾ ਤੇ ਸ਼ੁਕਰਾਨਾ ਵੀ ਨਹੀਂ ਕਰਦਾ। ਦੂਰ ਕਿਉਂ ਜਾਓ? ਜੇ ਕਿਸੇ ਡਾਕਟਰ ਨੇ ਸਾਡਾ ਓਪਰੇਸ਼ਨ ਕੀਤਾ ਹੋਵੇ ਨਾ ਜੀ, ਭਾਵੇਂ ਉਹਨੇ ਰੱਜ ਕੇ ਪੈਸੇ ਲਏ ਨੇ, ਪਰ ਜ਼ਿੰਦਗੀ ਦੇ ਕਿਸੇ ਮੋੜ 'ਤੇ ਉਹ ਡਾਕਟਰ ਸਾਨੂੰ ਮਿਲ ਗਿਆ, ਤੇ ਬੰਦਾ ਬਾਰ ਬਾਰ ਉਹਦਾ ਧੰਨਵਾਦ ਕਰੇਗਾ ਵੀ ਡਾਕਟਰ ਸਾਹਿਬ ਮੈਨੂੰ ਪਛਾਣਿਆ ਕਿ ਨਹੀਂ, ਮੈਂ ਉਹ ਹੀ ਹਾਂ ਜਿਹਨੂੰ ਤੁਸੀਂ ਨਵਾਂ ਜੀਵਨ ਦਿੱਤਾ, ਜੇ ਤੁਸੀਂ ਕਿਰਪਾ ਨਾ ਕਰਦੇ ਤਾਂ ਅੱਜ ਮੈਂ ਸੰਸਾਰ 'ਚ ਨਹੀਂ ਸੀ ਆਉਣਾ। ਬਾਰ ਬਾਰ ਉਹਦਾ ਧੰਨਵਾਦ ਕਰੇਗਾ ਜਿਹਨੇ ਪੈਸੇ ਵੀ ਰੱਜ ਕੇ ਲਏ ਨੇ, ਪਰ ਉਸ ਪਰਿਪੂਰਨ ਪਰਮਾਤਮਾ ਨੇ ਤਾਂ ਸਾਨੂੰ ਦਿੱਤਾ ਵੀ ਮੁਫਤ ਵਿੱਚ ਹੈ ਸਭ ਕੁਛ, ਉਹਨੇ ਸਾਨੂੰ ਫ੍ਰੀ ਵਿੱਚ ਦਿੱਤਾ। ਪਰ ਬੰਦਾ ਫਿਰ ਵੀ ਸ਼ੁਕਰਾਨਾ ਨਹੀਂ ਕਰਦਾ, ਪਤਾ ਕਿਉਂ ਨਹੀਂ ਕਰਦਾ? ਕਿਉਂਕਿ ਜਿਹੜੀ ਚੀਜ਼ ਮੁਫਤ ਵਿੱਚ ਮਿਲਦੀ ਹੈ ਨਾ ਜੀ, ਉਹਦਾ ਕਦੇ ਅਹਿਸਾਸ ਨਹੀਂ ਜੇ ਹੁੰਦਾ। ਖਿਆਲ ਕਰਿਓ, ਉਹਦਾ ਕਦੇ ਅਹਿਸਾਸ ਨਹੀਂ ਹੋਵੇਗਾ ਜਿਹੜੀ ਚੀਜ਼ ਫ੍ਰੀ ਵਿੱਚ ਮਿਲੀ ਹੈ। ਜਿਸ ਚੀਜ਼ ਦੇ ਅਸੀਂ ਪੈਸੇ ਖਰਚੇ ਨੇ ਉਹਦਾ ਤਾਂ ਅਹਿਸਾਸ ਹੈ, ਪਰ ਮੁਫਤ ਵਾਲੀ ਦਾ ਨਹੀਂ ਹੁੰਦਾ। ਪਰਮਾਤਮਾ ਨੇ ਇੰਨਾ ਕੀਮਤੀ ਸਰੀਰ ਸਾਨੂੰ ਦਿੱਤਾ। ਮੈਨੂੰ ਇੱਕ ਗੱਲ ਯਾਦ ਆ ਗਈ, ਪਿੱਛੇ ਜੇ ਨਾ ਚੰਡੀਗੜ੍ਹ ਵਿੱਚ ਇੱਕ ਨੌਜਵਾਨ ਨੇ ਕਿਸੇ ਬੱਚੀ ਦੇ ਮੂੰਹ 'ਤੇ ਤੇਜ਼ਾਬ ਸੁੱਟ ਦਿੱਤਾ, ਉਸ ਬੱਚੀ ਦਾ ਸਾਰਾ ਚਿਹਰਾ ਮੈਲਟ ਹੋ ਗਿਆ। ਗਰੀਬ ਪਰਿਵਾਰ ਵਿੱਚੋਂ ਸੀ, ਇਲਾਜ ਕਰਵਾਉਣ ਲਈ ਪੈਸੇ ਨਹੀਂ ਸਨ, ਅਤੇ ਕਨੇਡਾ ਦੀ ਸੰਗਤ ਨੇ ਉਹਨਾਂ ਦੀ ਹੈਲਪ ਕੀਤੀ ਔਰ ਉਸ ਬੱਚੀ ਦਾ ਟ੍ਰੀਟਮੈਂਟ ਕਰਾਇਆ। ਮੈਂ ਕਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਸੀ ਅਤੇ ਉੱਥੇ ਮੈਨੂੰ ਗੁਰਮੁਖ ਪਿਆਰੇ ਮਿਲੇ, ਕਹਿਣ ਲੱਗੇ ਗਿਆਨੀ ਜੀ ਜਿਸ ਬੱਚੀ ਦੇ ਮੂੰਹ 'ਤੇ ਤੇਜ਼ਾਬ ਸੁੱਟਿਆ ਸੀ ਨਾ, ਉਹਦਾ ਸਾਰਾ ਇਲਾਜ ਅਸੀਂ ਮਦਰਾਸ ਦੇ ਹੋਸਪਿਟਲ ਵਿੱਚ ਕਰਵਾ ਰਹੇ ਹਾਂ। ਅਤੇ ਮੈਂ ਕਿਹਾ ਜੀ ਕਿੰਨਾ ਕੁ ਖਰਚਾ ਆ ਗਿਆ? ਕਹਿਣ ਲੱਗੇ 82 ਲੱਖ ਰੁਪਈਆ ਖਰਚਾ ਆਇਆ ਅਤੇ ਅਜੇ ਹੋਰ ਕਾਫੀ ਖਰਚਾ ਆਉਣਾ ਹੈ, ਤੁਸੀਂ ਗੱਲ ਕਰਨੀ ਚਾਹੋਗੇ? ਫੋਨ ਲਾਇਆ, ਮੈਂ ਉਸ ਬੱਚੀ ਨਾਲ ਗੱਲ ਵੀ ਕੀਤੀ, ਉਹ ਜਾਰੋ ਜਾ ਰੋ ਰਹੀ ਸੀ। ਮੈਂ ਕਿਹਾ ਬੇਟਾ ਇੰਨਾ ਖਰਚਾ ਤੇਰੇ 'ਤੇ ਸੰਗਤ ਨੇ ਕੀਤਾ, ਤੈਨੂੰ ਤਾਂ ਸ਼ੁਕਰਾਨਾ ਕਰਨਾ ਚਾਹੀਦਾ, ਤੂੰ ਰੋ ਕਿਉਂ ਰਹੀ ਹੈ? ਉਹ ਮੈਨੂੰ ਕਹਿਣ ਲੱਗੀ, ਕਹਿੰਦੀ ਬਾਬਾ ਜੀ ਖਰਚਾ ਬਹੁਤ ਕੀਤਾ, ਮੇਰੀਆਂ ਕਈ ਸਰਜਰੀਆਂ ਹੋ ਗਈਆਂ, ਮੇਰੀਆਂ ਅੱਖਾਂ ਵੀ ਨਵੀਆਂ ਪਾਈਆਂ ਨੇ, ਦੋਵੇਂ ਅੱਖਾਂ ਨਵੀਆਂ ਪਾਈਆਂ, ਸਰਜਰੀਆਂ ਕੀਤੀਆਂ, ਪਰ ਆਹ ਜਿਹੜੇ ਸਾਡੇ ਸ਼ਟਰ ਬਾਰ ਬਾਰ ਬੰਦ ਹੁੰਦੇ ਨੇ ਨਾ, ਕਹਿਣ ਲੱਗੀ ਇਹ ਬੰਦ ਨਹੀਂ ਹੋ ਰਿਹਾ, ਅੱਖਾਂ ਵਿੱਚ ਮੂਵਮੈਂਟ ਨਹੀਂ ਹੋ ਰਹੀ। ਇੰਨਾ ਖਰਚਾ ਲਾਉਣ ਦੇ ਬਾਵਜੂਦ ਵੀ ਪਰਮਾਤਮਾ ਨੇ ਤਾਂ ਸਾਨੂੰ ਮੁਫਤ ਵਿੱਚ ਦਿੱਤਾ ਸਭ ਕੁਛ, ਅਤੇ ਬੰਦਾ ਉਹਦਾ ਸ਼ੁਕਰਾਨਾ ਨਹੀਂ ਕਰਦਾ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਉਸ ਪਰਮਾਤਮਾ ਨੇ ਜ਼ਬਾਨ ਦਿੱਤੀ ਹੈ ਜਿਹੜੀ ਫਟਾਫਟ ਬੋਲਦੀ ਹੈ, ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਨੇ। ਮਸਕੀਨ ਜੀ ਨੇ ਨਾ ਇੱਕ ਰਾਗੀ ਸਿੰਘ ਨੂੰ ਫੁੱਲ ਦਿੱਤਾ ਜੀ, ਬੜਾ ਪਿਆਰਾ ਫੁੱਲ, ਉਸਨੂੰ ਫੁੱਲ ਦਿੱਤਾ ਅਤੇ ਉਹ ਰੋਣ ਲੱਗ ਪਿਆ। ਅਤੇ ਗਿਆਨੀ ਜੀ ਕਹਿਣ ਲੱਗੇ ਹੱਦ ਹੋ ਗਈ, ਮੈਂ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ, ਮੈਂ ਤਾਂ ਤੁਹਾਨੂੰ ਫੁੱਲ ਦਿੱਤਾ ਕਿ ਕਿੰਨੀ ਸੁਗੰਧੀ ਆ ਰਹੀ। ਅਤੇ ਉਹ ਪਤਾ ਕੀ ਕਹਿੰਦਾ? ਕਹਿਣ ਲੱਗਾ ਗਿਆਨੀ ਜੀ ਮੈਂ ਇਸ ਕਰਕੇ ਰੋਇਆ, ਪਰਮਾਤਮਾ ਨੇ ਮੇਰੇ ਅੰਦਰ ਇਹ ਸ਼ਕਤੀ ਨਹੀਂ ਪਾਈ ਕਿ ਮੈਂ ਕਿਸੇ ਚੀਜ਼ ਦੀ ਸੁਗੰਧੀ ਲੈ ਸਕਾਂ, ਪਰਮਾਤਮਾ ਨੇ ਸ਼ਕਤੀ ਨਹੀਂ ਮੈਨੂੰ ਦਿੱਤੀ, ਮੈਨੂੰ ਕਿਸੇ ਚੀਜ਼ ਦੀ ਸੁਗੰਧੀ ਨਹੀਂ ਆਉਂਦੀ। ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਕੋਲ ਦਾਤਾਂ ਨਹੀਂ ਪਰ ਸਾਨੂੰ ਮੁਫਤ ਵਿੱਚ ਮਿਲੀਆਂ ਨਾ, ਬੰਦਾ ਸ਼ੁਕਰਾਨਾ ਨਹੀਂ ਜੇ ਕਰਦਾ। ਰਾਜਸਥਾਨ ਦਾ ਸ਼ਹਿਰ ਹੈ ਕੋਟਾ, ਅਤੇ ਕੋਟੇ ਵਿੱਚ ਨਾ ਦਾਸ ਕਥਾ ਕਰ ਰਿਹਾ ਸੀ। ਸਵੇਰੇ ਮੈਂ ਲਗਭਗ 1.25 ਘੰਟਾ ਕਥਾ ਕੀਤੀ ਅਤੇ ਮੇਰੇ ਸਾਹਮਣੇ ਇੱਕ ਬਾਪੂ ਜੀ ਬੈਠੇ ਸਨ। ਜਿੰਨੀ ਦੇਰ ਮੈਂ ਕਥਾ ਕਰਦਾ ਰਿਹਾ ਉਹ ਬਾਪੂ ਜੀ ਆਪਣੀਆਂ ਜੇਬਾਂ ਫੋਲਦੇ ਰਹੇ। ਖਿਆਲ ਕਰਿਓ, ਕਦੇ ਕੁੜਤੇ ਦੀਆਂ ਜੇਬਾਂ, ਕਦੇ ਵਾਸਕਟ ਦੀਆਂ ਜੇਬਾਂ, ਇੱਕ ਬਨੈਣ ਪਾਈ ਸੀ ਉਹਦੀਆਂ ਜੇਬਾਂ ਫੋਲਣ। ਅਤੇ ਮੇਰਾ ਵੀ ਵਾਰ ਵਾਰ ਧਿਆਨ ਬਾਪੂ ਵੱਲ ਜਾਏ ਕਿ ਪਤਾ ਨਹੀਂ ਬਾਪੂ ਦਾ ਕੀ ਗਵਾਚ ਗਿਆ, ਇੰਨੀ ਉਤਸੁਕਤਾ ਨਾਲ ਜੇਬਾਂ ਫੋਲ ਰਹੇ ਨੇ। ਅਤੇ ਮੈਨੂੰ ਲੱਗਦਾ ਕੋਈ ਚੱਕ ਚੁੱਕ ਗੁੰਮ ਹੋ ਗਿਆ ਬਾਪੂ ਦਾ, ਜਿਹੜਾ ਲੱਭਦਾ ਨਹੀਂ ਪਿਆ। ਸ਼ਾਮ ਦੇ ਦੀਵਾਨ ਵਿੱਚ ਮੈਂ ਕਥਾ ਕਰਨ ਆਇਆ ਅਤੇ ਬਾਪੂ ਜੀ ਪੌੜੀਆਂ 'ਤੇ ਬੈਠੇ, ਮੈਂ ਫਤਿਹ ਬੁਲਾਈ ਅਤੇ ਨਾਲ ਹੀ ਮੈਂ ਪੁੱਛ ਲਿਆ ਬਾਪੂ ਜੀ ਤੁਸੀਂ ਸਵੇਰੇ ਵੀ ਆਏ ਸੀ ਨਾ? ਕਹਿਣ ਲੱਗੇ ਹਾਂ ਸਵੇਰੇ ਵੀ ਆਇਆ ਸੀ। ਤੇ ਮੈਂ ਕਿਹਾ ਜਿੱਥੋਂ ਤੱਕ ਮੈਨੂੰ ਯਾਦ ਹੈ ਜਿੰਨਾ ਚਿਰ ਮੈਂ ਕਥਾ ਕਰਦਾ ਰਿਹਾ ਤੁਸੀਂ ਜੇਬਾਂ ਹੀ ਫੋਲਦੇ ਰਹੇ ਹੋ। ਮੈਨੂੰ ਲੱਗਦਾ ਕੋਈ ਤੁਹਾਡਾ ਚੈੱਕ ਗੁੰਮ ਹੋ ਗਿਆ, ਕੋਈ ਕੀਮਤੀ ਚੀਜ਼ ਗਵਾਚ ਗਈ। ਅਤੇ ਮੈਨੂੰ ਪਤਾ ਕੀ ਕਹਿੰਦਾ, ਕਹਿਣ ਲੱਗਾ ਨਹੀਂ ਮੇਰੇ ਜੁੱਤੀ ਦਾ ਟੋਕਨ ਗਵਾਚ ਗਿਆ ਸੀ। ਅਤੇ ਮੈਂ ਕਿਹਾ ਮਰੇ ਇੱਦੋਂ ਤਾਂ ਜੁੱਤੀ ਜੇਬ 'ਚ ਹੀ ਪਾ ਕੇ ਲੈ ਆਉਂਦਾ, ਕੁਝ ਸੁਣਦਾ ਤਾਂ ਸਹੀ। ਅਤੇ ਮੈਨੂੰ ਕਹਿਣ ਲੱਗਾ, ਕਹਿੰਦਾ ਤੁਸੀਂ ਤਾਂ ਕਥਾ ਕਰਕੇ ਅਗਲੇ ਸ਼ਹਿਰ ਤੁਰ ਜਾਣਾ, ਤੁਹਾਨੂੰ ਕੀ ਪਤਾ ਮੈਂ ਪਰਸੋਂ 800 ਦੀ ਲੈ ਕੇ ਆਇਆ, ਜੇ ਟੋਕਨ ਨਾ ਲੱਭਦਾ ਤਾਂ ਇਹਨਾਂ ਕਿਤੇ ਜੋੜਾ ਦੇਣਾ ਸੀ ਮੇਰਾ। ਮੈਂ ਵੀ ਹੈਰਾਨ ਹੋ ਗਿਆ ਕਿ ਵੇਖੋ ਬਾਪੂ ਨੇ 800 ਖਰਚਿਆ ਅਤੇ ਬਾਪੂ ਨੂੰ ਕਿੰਨਾ ਅਹਿਸਾਸ ਹੈ ਕਿ ਮੈਂ ਪੈਸੇ ਖਰਚੇ ਨੇ। ਪਰ ਜਿਹੜਾ ਇੰਨਾ ਕੀਮਤੀ ਜੀਵਨ ਪਰਮਾਤਮਾ ਨੇ ਮੁਫਤ ਵਿੱਚ ਦਿੱਤਾ ਹੈ, ਇਹਦਾ ਬੰਦੇ ਨੂੰ ਕੋਈ ਅਹਿਸਾਸ ਨਹੀਂ ਹੈ। ਕਿਉਂ? ਕਿਉਂਕਿ ਫ੍ਰੀ ਵਿੱਚ ਮਿਲਿਆ। ਦਾਤਾਂ ਉਸ ਦਾਤੇ ਦੀਆਂ ਨੇ। ਤੂੰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਆਪਸ ਕੋ ਕਰਕਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਹਰ ਵੇਲੇ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਦੇ ਕਾਰਜ ਪਰਮਾਤਮਾ ਆਪ ਹੀ ਰਾਸ ਕਰ ਦਿੰਦਾ, ਪਰ ਕਿਤੇ ਉਹਦੇ ਅੱਗੇ ਆਪਣਾ ਆਪਾ ਸਰੈਂਡਰ ਤੇ ਕਰੀਏ। ਉਸ ਮਾਲਕ ਅੱਗੇ ਆਪਣਾ ਆਪਾ ਜਿਹੜਾ ਜਿਸ ਦਿਨ ਵੇਚ ਦਿੱਤਾ ਨਾ, ਬਸ ਉਸੇ ਦਿਨ ਹੀ ਉਹ ਸਾਰੇ ਕਾਰਜ ਰਾਸ ਕਰ ਦੇਵੇਗਾ। ਪਰ ਬੰਦਾ ਆਉਂਦਾ ਗੁਰੂ ਕੋਲ, ਅਰਦਾਸਾਂ ਵੀ ਕਰਦਾ, ਪਰ ਹੋਰ ਇਹਨੂੰ ਬੜੇ ਆਸਰੇ ਹੁੰਦੇ ਨੇ। ਕਿਸੇ ਨੂੰ ਧਨ ਦੌਲਤ ਦਾ ਆਸਰਾ ਹੁੰਦਾ, ਕਿਸੇ ਨੂੰ ਆਪਣੀ ਪਦਵੀ ਦਾ ਵੀ ਆਸਰਾ ਹੁੰਦਾ, ਕਿਸੇ ਨੂੰ ਭੈਣ ਭਰਾਵਾਂ ਦਾ ਆਸਰਾ ਹੁੰਦਾ। ਅਰਦਾਸ ਵੀ ਕਰੀ ਜਾਂਦਾ ਪਰ ਆਸਰਾ ਦੂਜਿਆਂ ਦਾ ਵੀ ਲਈ ਜਾਂਦਾ। ਨਹੀਂ ਗੱਲ ਬਣੇਗੀ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਗੁਰੂ ਅੱਗੇ ਆਪਣਾ ਆਪਾ ਸਰੈਂਡਰ ਕਰਨਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਜਦੋਂ ਦੁਸ਼ਾਸਨਾ ਦੀ ਸਭਾ ਦੇ ਵਿੱਚ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਲਿਆਂਦਾ ਨਾ ਜੀ, ਅਤੇ ਕਿਸੇ ਨੇ ਉਹਦੀ ਮਦਦ ਨਹੀਂ ਕੀਤੀ ਸਵਾਏ ਕ੍ਰਿਸ਼ਨ ਜੀ ਤੋਂ। ਕ੍ਰਿਸ਼ਨ ਜੀ ਨੇ ਉਹਦੀ ਸਹਾਇਤਾ ਕੀਤੀ, ਉਹਦੀ ਲਾਜ ਬਚ ਗਈ। ਅਤੇ ਦ੍ਰੋਪਦੀ ਜਦੋਂ ਜਾਣ ਲੱਗੀ ਅਤੇ ਕ੍ਰਿਸ਼ਨ ਜੀ ਨੇ ਪੁੱਛ ਲਿਆ, ਕਹਿਣ ਲੱਗੇ ਦ੍ਰੋਪਦੀ ਲਾਜ ਰਹਿ ਗਈ? ਅਤੇ ਉਹਨੇ ਪਤਾ ਕੀ ਆਖਿਆ, ਕਹਿਣ ਲੱਗੀ ਭਗਵਾਨ ਲਾਜ ਤੇ ਰਹਿ ਗਏ ਪਰ ਤੇਰੇ 'ਤੇ ਗਿਲਾ ਬੜਾ ਮੈਨੂੰ। ਉਹਨੇ ਕਿਹਾ ਕਿਉਂ? ਕਹਿਣ ਲੱਗੀ ਤੁਸੀਂ ਇੰਨੀ ਦੇਰ ਕਿਉਂ ਲਾਈ ਹੈ, ਮੈਨੂੰ ਇੰਨਾ ਚਿਰ ਜਲੀਲ ਹੋਣਾ ਪਿਆ, ਤੁਸੀਂ ਇੰਨੀ ਦੇਰ ਕਿਉਂ ਲਾਈ? ਅਤੇ ਕ੍ਰਿਸ਼ਨ ਜੀ ਨੇ ਪਤਾ ਕੀ ਆਖਿਆ, ਕਹਿਣ ਲੱਗੇ ਦ੍ਰੋਪਦੀ ਅਸਲ ਵਿੱਚ ਪਹਿਲਾਂ ਤੈਨੂੰ ਆਪਣੇ ਆਪ 'ਤੇ ਬੜਾ ਮਾਣ ਸੀ, ਫਿਰ ਤੈਨੂੰ ਮਾਣ ਸੀ ਆਪਣੇ ਪੰਜ ਪਾਂਡਵਾਂ 'ਤੇ, ਏਡੇ ਏਡੇ ਮਹਾਰਥੀ, ਉਹਨਾਂ ਦੇ ਹੁੰਦਿਆਂ ਤੇਰੀ ਇੱਜ਼ਤ ਵੱਲ ਕੋਈ ਨਹੀਂ ਵੇਖ ਸਕਦਾ। ਜਦੋਂ ਤੇਰਾ ਆਪਣਾ ਮਾਣ ਜਾਂਦਾ ਰਿਹਾ, ਤੇਰੇ ਉਹ ਪੰਜ ਪਾਂਡਵਾਂ ਦਾ ਮਾਣ ਵੀ ਜਾਂਦਾ ਰਿਹਾ, ਫਿਰ ਤੈਨੂੰ ਮਾਣ ਸੀ ਉਸ ਸਭਾ ਵਿੱਚ ਬੈਠੇ ਦਰੋਣਾਚਾਰੀਆ, ਕਿਰਪਾਚਾਰੀਆ ਔਰ ਭੀਸ਼ਮ ਪਤਾਮਾ ਵਰਗੇ। ਉਹਨਾਂ ਦੇ ਹੁੰਦਿਆਂ ਕਿਸੇ ਦੀ ਹਿੰਮਤ ਨਹੀਂ, ਪਰ ਜਦੋਂ ਤੇਰੇ ਸਾਰੇ ਹੀ ਆਸਰੇ ਜਾਂਦੇ ਰਹੇ, ਫਿਰ ਤੂੰ ਮੈਨੂੰ ਯਾਦ ਕੀਤਾ। ਮੈਨੂੰ ਤਾਂ ਜਦੋਂ ਤੂੰ ਯਾਦ ਕਰਨਾ ਸੀ, ਮੈਂ ਤਾਂ ਉਦੋਂ ਹੀ ਆਉਣਾ ਸੀ ਨਾ। ਅਸੀਂ ਵੀ ਅਰਦਾਸਾਂ ਕਰਨੇ ਆ, ਪਰ ਬੰਦਾ ਹੋਰ ਪਾਸੇ ਵੀ ਹੱਥ ਪੈਰ ਬੜੇ ਮਾਰਦਾ। ਨਹੀਂ, ਉਹ ਇੱਕ ਦਾਤੇ ਅੱਗੇ ਅਰਦਾਸ ਬੇਨਤੀ ਕਰੀਏ, ਫਿਰ ਦਾਤਾ ਜਦੋਂ ਦਾਤਾਂ ਦਿੰਦਾ, ਫਿਰ ਉਸਦਾ ਸ਼ੁਕਰਾਨਾ ਕਰਨਾ ਸਾਡਾ ਫਰਜ਼ ਬਣਦਾ। ਕਿਵੇਂ ਸ਼ੁਕਰਾਨਾ? ਜਿਵੇਂ ਅੱਜ ਗੁਰੂ ਕੀਆਂ ਸੰਗਤਾਂ ਕਰ ਰਹੀਆਂ ਨੇ, ਜਿਸ ਦਾਤੇ ਨੇ ਏਡੀ ਵੱਡੀ ਕਿਰਪਾ ਕੀਤੀ ਉਸ ਦਾ ਸ਼ੁਕਰਾਨਾ। ਅਸੀਂ ਨਾ, ਅਸੀਂ ਤਿੰਨ ਦੇਵਤਿਆਂ ਦਾ ਅਸੀਂ ਨਾਮ ਸੁਣਿਆ ਅਤੇ ਪੜ੍ਹਿਆ, ਜਿਨ੍ਹਾਂ ਵਿੱਚੋਂ ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ ਅਤੇ ਇੱਕ ਸ਼ਿਵਜੀ ਹੈ। ਔਰ ਇਹ ਮੰਨ ਲਿਆ ਗਿਆ ਕਿ ਬ੍ਰਹਮਾ ਜਿਹੜਾ, ਉਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਵਿਸ਼ਨੂੰ ਭੰਡਾਰੀ ਹੈ ਅਤੇ ਸ਼ਿਵਜੀ ਮੌਤ ਦੇਣ ਵਾਲਾ ਹੈ। ਮੈਨੂੰ ਸਾਰੇ ਥਾਵਾਂ 'ਤੇ ਜਾਣ ਦਾ ਮੌਕਾ ਮਿਲਦਾ, ਤੁਹਾਨੂੰ ਵਿਸ਼ਨੂੰ ਦੇ ਮੰਦਰ ਥਾਂ ਥਾਂ 'ਤੇ ਮਿਲਣਗੇ, ਤੁਹਾਨੂੰ ਸ਼ਿਵਜੀ ਦੇ ਮੰਦਰ ਥਾਂ ਥਾਂ 'ਤੇ ਮਿਲਣਗੇ, ਪਰ ਬ੍ਰਹਮਾ ਦਾ ਮੰਦਰ ਕਿਤੇ ਵਿਰਲਾ ਹੀ ਹੈ। ਅਜਮੇਰ ਤੋਂ ਅੱਗੇ ਪੁਸ਼ਕਰ ਹੈ, ਉੱਥੇ ਇੱਕ ਬ੍ਰਹਮਾ ਦਾ ਮੰਦਰ ਵੇਖਿਆ, ਬਹੁਤ ਘੱਟ। ਅਤੇ ਮੈਂ ਮਸਕੀਨ ਜੀ ਨੂੰ ਪੁੱਛ ਲਿਆ, ਮੈਂ ਕਿਹਾ ਪਿਤਾ ਜੀ ਬ੍ਰਹਮਾ ਦਾ ਮੰਦਰ ਕਿਤੇ ਕਿਤੇ ਕਿਉਂ, ਸ਼ਿਵਜੀ ਦਾ ਥਾਂ ਥਾਂ 'ਤੇ, ਵਿਸ਼ਨੂੰ ਦਾ ਥਾਂ ਥਾਂ 'ਤੇ ਗੱਲ ਕੀ? ਕਹਿਣ ਲੱਗੇ, ਮਨੁੱਖ ਦਾ ਇੱਕ ਸੁਭਾਅ ਹੈ ਕਿ ਬੰਦਾ ਜਾਂ ਤਾਂ ਡਰਦਾ ਮਾਰਾ ਇਬਾਦਤ ਕਰਦਾ, ਜਾਂ ਲਾਲਚ ਵੱਸ ਹੋ ਕੇ ਕਰਦਾ। ਜਾਂ ਤਾਂ ਡਰਦਾ ਮਾਰਾ ਕਰੇਗਾ, ਜਾਂ ਫਿਰ ਲਾਲਚ ਵੱਸ ਹੋ ਕੇ ਕਰੇਗਾ। ਅਤੇ ਬ੍ਰਹਮਾ ਨੇ ਤਾਂ ਪੈਦਾ ਕਰਨਾ ਸੀ, ਉਹਨੇ ਕਰ ਦਿੱਤਾ, ਹੁਣ ਇਹਦੇ ਕੋਲੋਂ ਕੀ ਲੈਣਾ? ਹੁਣ ਤਾਂ ਲੋੜ ਵਿਸ਼ਨੂੰ ਦੀ, ਜਿਹੜਾ ਭੰਡਾਰੀ ਹੈ, ਅਤੇ ਜਾਂ ਫਿਰ ਡਰ ਹੈ ਸ਼ਿਵਜੀ ਦਾ ਕਿ ਕਿਤੇ ਤਾਂਡਵ ਨਾਚ ਸਾਡੇ ਵੱਲ ਨਾ ਕਰੀ। ਇਸ ਕਰਕੇ ਪੂਜਾ ਹੋ ਰਹੀ ਹੈ ਵਿਸ਼ਨੂੰ ਦੀ, ਸ਼ਿਵਜੀ ਦੀ, ਪਰ ਬ੍ਰਹਮਾ ਦੀ ਨਹੀਂ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਜੋ ਇਬਾਦਤ ਕਰਤੇ ਹੈ ਜੰਨਤ ਕੀ ਤਮੰਨਾ ਕੇ ਲੀਏ, ਇਹ ਇਬਾਦਤ ਨਹੀਂ ਇੱਕ ਤਰ੍ਹਾਂ ਕੀ ਤਜਾਰਤ ਹੈ, ਸੌਦੇਬਾਜ਼ੀ। ਅਤੇ ਅਸੀਂ ਵੀ ਬਹੁਤੀ ਸੌਦੇਬਾਜ਼ੀ ਕਰਨੇ ਹਾਂ ਜੀ। ਮੈਂ ਇੰਨੇ ਦਿਨ ਨੰਗੇ ਪੈਰੀ ਆ ਕੇ ਨਾ ਅਤੇ ਤੇਰੇ ਝਾੜੂ ਲਾਵਾਂਗਾ, ਪਰ ਮੇਰਾ ਫਲਾਣਾ ਕੰਮ ਜਿਹੜਾ ਹੈ ਸੌਰਨਾ ਚਾਹੀਦਾ, ਸੌਦੇਬਾਜ਼ੀ। ਹੇ ਵਾਹਿਗੁਰੂ ਮੇਰਾ ਆਹ ਕੰਮ ਕਰ ਦੇ, ਮੇਰਾ ਮੁੰਡਾ ਅਮਰੀਕਾ ਚਲਾ ਜਾਏ, ਮੈਂ ਕੜਾਹ ਪ੍ਰਸ਼ਾਦ ਦੀ ਦੇਗ ਕਰਾਵਾਂਗਾ। ਸੌਦੇਬਾਜ਼ੀ ਕਰਨੇ ਆ। ਜੋ ਇਬਾਦਤ ਕਰਤੇ ਹੈ ਜੰਨਤ ਕੀ ਤਮੰਨਾ ਕੇ ਲੀਏ, ਇਹ ਇਬਾਦਤ ਨਹੀਂ ਇੱਕ ਤਰ੍ਹਾਂ ਕੀ ਤਜਾਰਤ ਹੈ। ਫਿਰ ਕਹਿੰਦੇ ਨੇ, ਨਾਰੇ ਦੌਜ਼ਖ ਸੇ ਡਰ ਕਰ ਜੋ ਖੁਦਾ ਕਾ ਨਾਮ ਲੇਤੇ ਹੈ। ਨਾਰ ਕਹਿੰਦੇ ਨੇ ਅੱਗ ਨੂੰ, ਦੌਜ਼ਖ ਕਹਿੰਦੇ ਨੇ ਨਰਕਾਂ ਨੂੰ। ਜਿਹੜੇ ਨਰਕਾਂ ਦੀ ਅੱਗ ਤੋਂ ਡਰਦਿਆਂ ਪਰਮਾਤਮਾ ਦਾ ਨਾਂ ਲੈਂਦੇ ਨੇ, ਨਾਰੇ ਦੌਜ਼ਖ ਸੇ ਡਰ ਕਰ ਜੋ ਖੁਦਾ ਕਾ ਨਾਮ ਲੇਤੇ ਹੈ, ਇਹ ਵੀ ਬੰਦਗੀ ਨਹੀਂ ਇੱਕ ਬੁਝ ਦਿਲਾਨਾ ਇਤਾਇਤ ਹੈ। ਕਹਿੰਦੇ ਨੇ ਇੱਕ ਬੁਝ ਦਿਲਾਂ ਵਾਲਾ ਕੰਮ ਹੈ। ਅਤੇ ਫਿਰ ਕੀ ਕਰਨਾ? ਕਹਿਣ ਲੱਗੇ, ਸ਼ੁਕਰੋ ਨਿਹਮਤ ਮੇ ਜਬ ਝੁਕਤੀ ਹੈ ਜਬੀ ਬੰਦੇ ਕੀ। ਜਬੀ ਕਹਿੰਦੇ ਨੇ ਮਸਤਕ ਨੂੰ, ਜਦੋਂ ਕਿਤੇ ਸ਼ੁਕਰਾਨੇ ਵਜੋਂ ਸਿਰ ਝੁਕ ਜਾਏ, ਇਹੀ ਸੱਚੀ ਬੰਦਗੀ ਹੈ, ਇੱਕ ਸ਼ਰੀਫਾਨਾ ਇਤਾਇਤ ਹੈ। ਇੱਕ ਸ਼ਰੀਫ ਮਨੁੱਖਾਂ ਦਾ ਇਹ ਕਰਮ ਹੈ ਕਿ ਉਹਦੇ ਸ਼ੁਕਰਾਨੇ ਵਜੋਂ ਸਾਡਾ ਸਿਰ ਜਿਹੜਾ ਉਹਦੇ ਚਰਨਾਂ ਵਿੱਚ ਝੁਕ ਜਾਏ। ਜਿਸ ਨੇ ਇਹ ਦਾਤਾਂ ਦਿੱਤੀਆਂ ਨੇ ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਦੇ ਮਹਾਰਾਜ, ਜਿਨ੍ਹਾਂ ਨੇ ਸਾਡੇ 'ਤੇ ਬੜੀ ਰਹਿਮਤ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ ਹੈ। ਭਾਵੇਂ ਮੇਰੇ ਸਾਹਿਬ ਜੀ ਨੇ ਆਪਣੇ ਮੁੱਖ 'ਤੇ ਚਪੇੜਾਂ ਵੀ ਖਾ ਲਈਆਂ, ਪਰ ਆਹ ਜਿਹੜਾ ਗੁਰੂ ਘਰਾਂ ਦੇ ਵਿੱਚ ਲੰਗਰ ਦੀ ਪ੍ਰਥਾ ਹੈ ਨਾ, ਇਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਚਲਾਈ ਹੈ। ਜਿਸ ਦਿਨ ਪਿਤਾ ਜੀ ਨੇ 20 ਰੁਪਈਏ ਦਿੱਤੇ ਸਨ ਨਾ, ਅਤੇ ਕਿਹਾ ਸੀ ਕੋਈ ਖਰਾ ਸੌਦਾ ਕਰਕੇ ਲਿਆਉਣਾ, ਅਤੇ ਪਿਤਾ ਦੁਨਿਆਵੀ ਸੋਚ ਦੇ ਮਾਲਕ ਸਨ, ਉਹਨਾਂ ਤੋਂ ਭਾਵ ਇਹ ਸੀ ਕਿ ਤੂੰ 20 ਦੇ 40 'ਤੇ ਬਣਾ ਕੇ ਲਿਆਈ ਨਾ, ਇਹ ਆ ਖਰਾ ਸੌਦਾ। ਪਰ ਗੁਰੂ ਨਾਨਕ ਦੇ ਮਹਾਰਾਜ ਜੀ ਨੇ, ਉਹਨਾਂ ਨੇ ਵੇਖਿਆ ਕਿ ਕੁਝ ਭੁੱਖੇ ਸਾਧੂ ਬੈਠੇ ਨੇ, ਵਿਚਾਰ ਚਰਚਾ ਆਰੰਭ ਹੋਈ ਅਤੇ ਗੱਲਾਂ ਗੱਲਾਂ ਵਿੱਚ ਹੀ ਪੁੱਛ ਲਿਆ। ਕਹਿਣ ਲੱਗੇ ਕਿ ਮੈਨੂੰ ਲੱਗਦਾ ਤੁਸੀਂ ਕਿੰਨੇ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ। ਉਹ ਕਹਿਣ ਲੱਗੇ, ਜੀ ਅਸੀਂ 7 ਦਿਨਾਂ ਤੋਂ ਭੁੱਖੇ ਬੈਠੇ ਹਾਂ। ਖਿਆਲ ਕਰਿਓ, ਅਸੀਂ 7 ਦਿਨ ਤੋਂ ਭੁੱਖੇ ਬੈਠੇ ਹਾਂ। ਕਹਿਣ ਲੱਗੇ, ਮੇਰਾ ਜੀ ਕਰਦਾ ਮੈਂ ਤੁਹਾਨੂੰ ਭੋਜਨ ਛਕਾਵਾਂ। ਅਤੇ ਉਹ ਬੜੇ ਸੰਤੋਖੀ ਸਨ, ਅੱਜ ਵਰਗੇ ਠੱਗਾਂ ਵਰਗੇ ਨਹੀਂ ਸਨ। ਉਹ ਕਹਿਣ ਲੱਗੇ, ਨਹੀਂ ਬੇਟਾ, ਤੇਰੇ ਮਾਂ ਬਾਪ ਨੇ ਜਿਸ ਕਰਮ ਲਈ ਤੈਨੂੰ ਪੈਸੇ ਦਿੱਤੇ ਨੇ, ਤੂੰ ਉਸੇ ਅਰਥ ਹੀ ਉਹਨਾਂ ਨੂੰ ਖਰਚ। ਲੋਕ ਕੀ ਕਹਿਣਗੇ ਕਿ ਉਹ ਸੰਤ ਸਨ ਕਿ ਠੱਗ ਸਨ ਜਿਨ੍ਹਾਂ ਨੇ ਬੱਚਾ ਵੇਖ ਕੇ ਲੁੱਟ ਲਿਆ? ਔਰ ਉਹਨਾਂ ਦਾ ਮੁਖੀ ਸੀ ਸੰਤ ਰੇਣ ਦਾਸ, ਉਹਨਾਂ ਨੇ ਇੱਕ ਬਚਨ ਕਿਹਾ। ਕਹਿਣ ਲੱਗੇ, ਬੇਟਾ ਅਸੀਂ ਜਿਸ ਪਰਮਾਤਮਾ ਦੀ ਇਬਾਦਤ ਵਿੱਚ ਬੈਠੇ ਹਾਂ ਨਾ, ਉਹ ਆਪੇ ਸਾਡੇ ਲਈ ਭੋਜਨ ਭੇਜ ਦੇਵੇਗਾ, ਸਾਨੂੰ ਉਹਦੇ 'ਤੇ ਭਰੋਸਾ ਹੈ, ਉਹ ਆਪੇ ਸਾਡੇ ਲਈ ਭੋਜਨ ਭੇਜੇਗਾ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਰਹਿਮਤ ਦੇ ਘਰ ਵਿੱਚ ਆਏ, ਅਤੇ ਪਤਾ ਕੀ ਆਖਿਆ ਸੰਤ ਰੇਣ ਦਾਸ ਨੂੰ? ਕਹਿਣ ਲੱਗੇ, ਸੰਤ ਜੀ, ਜਿਹਦੀ ਯਾਦ ਵਿੱਚ ਤੁਸੀਂ ਜੁੜ ਕੇ ਬੈਠੇ ਹੋ, ਜੇ ਉਹਨੇ ਹੀ ਮੈਨੂੰ ਭੇਜਿਆ ਹੋਵੇ ਤਾਂ ਫਿਰ ਛਕ ਲਓਗੇ? ਜੇ ਉਸੇ ਨੇ ਭੇਜਿਆ ਹੋਵੇ ਤਾਂ ਫਿਰ ਛਕ ਲਓਗੇ। ਜਦੋਂ ਸੰਤ ਰੇਣਦਾਸ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਅਤੇ ਜਿਸ ਪਰਮਾਤਮਾ ਦੀ ਇਬਾਦਤ ਵਿੱਚ ਜੁੜ ਕੇ ਬੈਠੇ ਸਨ, ਅੱਜ ਸਾਰੀਆਂ ਝਲਕਾਂ ਮੇਰੇ ਬਾਬੇ ਨਾਨਕ ਤੋਂ ਮਿਲ ਗਈਆਂ। ਸਾਰੀਆਂ ਝਲਕਾਂ ਮਿਲ ਗਈਆਂ। ਵਾਪਸ ਆਏ ਤੇ ਪਿਤਾ ਜੀ ਨਾਰਾਜ਼ ਹੋ ਗਏ। ਪਿਤਾ ਜੀ ਨੇ ਗੁੱਸੇ ਵਿੱਚ ਆ ਕੇ ਮੁੱਖ ਤੇ ਚਪੇੜਾਂ ਵੀ ਮਾਰ ਦਿੱਤੀਆਂ। ਇੱਕ ਸ਼ਾਇਰ ਨੇ ਬੜਾ ਹੀ ਸੁੰਦਰ ਲਿਖਿਆ, ਉਹ ਕਹਿੰਦੇ ਨੇ ਕਿ ਭੈਣ ਨਾਨਕੀ ਨੂੰ ਕਿਸੇ ਨੇ ਜਾ ਕੇ ਦੱਸ ਦਿੱਤਾ ਕਿ ਤੇਰੇ ਵੀਰ ਨੂੰ ਮਾਰ ਪਈ ਹੈ। ਉਹ ਸ਼ਾਇਰ ਕਹਿੰਦਾ, ਉਧਰ ਪਤਾ ਲੱਗਾ ਭੈਣ ਨਾਨਕੀ ਨੂੰ, ਉਹਦੀ ਕਾਟ ਉੱਤੋਂ ਮੋਤੀ ਵਾਰ ਦੀਏ, ਭੱਜੀ ਵਾਂਗ ਸ਼ਦਾਈਆਂ ਦੇ ਫਿਰੇ ਪਾਉਂਦੀ ਭੁੱਖੀ ਰੱਜ ਕੇ ਉਹਦੇ ਦਦਾਰ ਦੀਏ, ਲੱਭਾ ਹੋਸ਼ ਗਵਾ ਕੇ ਵੀਰ ਤਾਈ, ਜੱਫਾ ਭੱਜ ਕੇ ਵੀਰ ਨੂੰ ਮਾਰ ਦੀਏ, ਕਦੀ ਅਥਰੂ ਵੀਰ ਦੇ ਪੂੰਜ ਦੀਏ, ਪਈ ਕੱਪੜੇ ਕਦੇ ਸਵਾਰ ਦੀਏ, ਪੁੱਬਾਂ ਮਾਰ ਕੇ ਪਿਤਾ ਨੂੰ ਕਹਿਣ ਲੱਗੀ, ਪਿਤਾ ਭੋਲਿਆ ਕੈਰ ਗੁਜ਼ਾਰਿਆਈ, ਇਹਦੀ ਜੁੱਤੀ ਤੋਂ ਵਾਰ ਦੋਂ ਰਾਸ ਨੀ, ਇਹਦਾ ਪਿਆਰ ਰੁਪਈਆਂ ਤੋਂ ਵਾਰ ਆਈ, ਜੂਆ ਖੇਡ ਕੇ ਕਿਤੇ ਨਹੀਂ ਹਾਰ ਆਇਆ, ਕਿਹੜੀ ਗੱਲ ਤੋਂ ਹੌਸਲਾ ਹਾਰ ਆਈ, ਵੀਆਂ ਛਿੱਲੜਾਂ ਤੋਂ ਪਿਤਾ ਭੋਲ ਆਵੇ, ਮੇਰੇ ਵੀਰ ਭਗਵਾਨ ਨੂੰ ਮਾਰ ਆਈ। ਕਿਉਂਕਿ ਅੱਖ ਸੀ ਭੈਣ ਨਾਨਕੀ ਦੇ ਕੋਲ, ਦੂਜੇ ਪਾਸੇ ਕਹਿੰਦੇ ਨੇ ਉੱਧਰ ਪਤਾ ਲੱਗਾ ਰਾਏ ਬਲਾਰ ਤਾਈਂ, ਉਸ ਵੀ ਸੁਣਦਿਆਂ ਹੋਸ਼ ਭੁਲਾ ਦਿੱਤੀ, ਲੈ ਕੇ ਗੁੱਥੀ ਰੁਪਈਆਂ ਦੀ ਉੱਠ ਭੱਜਾ, ਆ ਕੇ ਕਾਲੂ ਦੇ ਹੱਥ ਫੜਾ ਦਿੱਤੀ ਤੇ ਲੱਗਾ ਕਹਿਣ ਕਮਾਇਆ ਈ ਜ਼ੁਲਮ ਕਾਲੂ, ਮੇਰੇ ਮੱਥੇ ਤੇ ਕਾਲਕ ਹੀ ਲਾ ਦਿੱਤੀ, ਮੇਰੇ ਸ਼ਹਿਰ ਵਿੱਚ ਰੱਬ ਨੂੰ ਮਾਰਿਆ ਈ, ਮੇਰੀ ਜਾਗੀ ਤਕਦੀਰ ਸਵਾ ਦਿੱਤੀ। ਪਰ ਕਹਿਣ ਲੱਗੇ ਪਿਆ ਸੌਦੇ ਦੀ ਘਾਟ ਤੋਂ ਚੂਰਨਾ ਏ, ਕਾਲੂ ਵੇਖ ਲਈ ਜਗਤ ਗਵਾਹ ਮੇਰਾ, ਇਸੇ ਸੌਦੇ ਦੀ ਬਰਕਤ ਦੇ ਨਾਲ ਰਹਿਣਾ ਦੁਨੀਆਂ ਵਿੱਚ ਨਾਨਕ ਪਾਤਸ਼ਾਹ ਮੇਰਾ। ਕਹਿੰਦੇ ਨੇ ਮੇਰਾ ਗੁਰੂ ਨਾਨਕ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਪਿਤਾ ਕਲਿਆਣ ਦਾਸ ਉਹਨਾਂ ਨੇ ਨਾ ਜਦੋਂ ਰਾਏ ਬਲਾਰ ਨੇ ਆ ਕੇ ਕਿਹਾ, ਕਹਿਣ ਲੱਗੇ ਮਹਿਤਾ ਅੱਜ ਤੋਂ ਬਾਅਦ ਮੇਰੇ ਗੁਰੂ ਨਾਨਕ 'ਤੇ ਹੱਥ ਨਹੀਂ ਚੁੱਕਣਾ। ਅਤੇ ਉਹ ਪਿਤਾ ਨੇ ਪਤਾ ਕੀ ਆਖਿਆ, ਕਹਿਣ ਲੱਗੇ ਪਰਮਾਤਮਾ ਨੇ ਪੁੱਤਰ 'ਤੇ ਦਿੱਤਾ ਸੀ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਇਹਦਾ ਕਦੇ ਘਰ ਨਹੀਂ ਬਣ ਸਕਦਾ, ਇਹਦਾ ਕਦੇ ਘਰ ਨਹੀਂ ਬਣਨਾ ਜਿਹੜੇ ਇਹਦੇ ਕੰਮ ਨੇ। ਅਤੇ ਮੂੰਹ ਅੱਗੇ ਹੱਥ ਰੱਖ ਦਿੱਤਾ ਰਾਏ ਬਲਾਰ ਨੇ, ਕਹਿਣ ਲੱਗੇ ਮਹਿਤਾ ਇਹ ਸ਼ਬਦ ਅੱਜ ਕਹਿ ਨਹੀਂ, ਦੁਬਾਰਾ ਕਦੇ ਨਾ ਕਹੀਂ, ਇੱਕ ਗੱਲ ਯਾਦ ਰੱਖੀ, ਦੁਨੀਆਂ 'ਤੇ ਜਿੰਨੇ ਘਰ ਮੇਰੇ ਗੁਰੂ ਨਾਨਕ ਦੇ ਹੋਣੇ ਨੇ, ਨਾ ਅੱਜ ਤੱਕ ਕਿਸੇ ਦੇ ਹੋਏ ਨੇ, ਨਾ ਅੱਗੋਂ ਕਦੇ ਵੀ ਹੋਣਗੇ। ਔਰ ਸੱਚ ਜੇ ਗੁਰੂ ਸਵਾਰਿਓ, ਭਾਵੇਂ ਸਿੱਖ ਆਪ ਆਪਣਾ ਘਰ ਉਹਦਾ ਕੱਚਾ ਹੋਵੇ ਨਾ, ਉਹਦੀ ਅੰਦਰ ਦੀ ਭਾਵਨਾ ਹੁੰਦੀ ਹੈ ਵੀ ਮੇਰੇ ਗੁਰੂ ਨਾਨਕ ਦਾ ਘਰ ਪੱਕਾ ਹੋਣਾ ਚਾਹੀਦਾ, ਮੇਰੇ ਗੁਰੂ ਨਾਨਕ ਦੇ ਘਰ ਦਾ ਕਲਸ ਸੋਨੇ ਦਾ ਜ਼ਰੂਰ ਹੋਣਾ ਚਾਹੀਦਾ। ਔਰ ਇੱਕ ਗੱਲ ਹੋਰ ਵੀ ਕਹਿ ਦਿੱਤੀ, ਜਿਹੜਾ ਲੰਗਰ ਚਲਾਇਆ ਸੀ ਨਾ ਗੁਰੂ ਨਾਨਕ ਨੇ, ਜਿੰਨੀ ਦੇਰ ਤੱਕ ਦੁਨੀਆਂ ਰਹੇਗੀ, ਤੁਸੀਂ ਵੇਖਦੇ ਹੋ ਕਿ ਜਦੋਂ ਕਿਤੇ ਆਫਤ ਆਉਂਦੀ ਹੈ, ਦੁਨੀਆਂ ਦੇ ਲੰਗਰ ਭਾਵੇਂ ਬੰਦ ਹੋ ਜਾਣ, ਪਰ ਉਸ ਵੇਲੇ ਕੇਵਲ ਜੇ ਚੁੱਲ੍ਹਾ ਬਲਦਾ ਤਾਂ ਬਾਬੇ ਨਾਨਕ ਦਾ ਹੀ ਬਲਦਾ, ਗੁਰੂ ਨਾਨਕ ਦਾ ਚੁੱਲ੍ਹਾ ਫਿਰ ਬਲਦਾ ਭੁੱਖਿਆਂ ਨੂੰ ਭੋਜਨ ਦੇਣ ਵਾਸਤੇ। ਮੈਂ ਇੰਗਲੈਂਡ ਵਿੱਚ ਸੀ, ਕਹਿ ਕੇ ਮੈਂ ਸਮਾਪਤੀ ਕਰਾਂ, ਇੰਗਲੈਂਡ ਵਿੱਚ ਸੀ ਅਤੇ ਉੱਥੇ ਕੁਝ ਨੌਜਵਾਨ ਵੀਰ, ਉਹਨਾਂ ਨੇ ਨਾ ਜੀ ਰੋਜ਼ ਹੀ ਗੁਰਦੁਆਰੇ ਆਉਣਾ ਅਤੇ ਸਿੱਧੇ ਲੰਗਰ 'ਚ ਜਾਣਾ, ਲੰਗਰ 'ਚ ਜਾ ਕੇ ਲੰਗਰ ਛਕਣਾ, ਟਿਫਨ 'ਚ ਪੈਕ ਕਰਨਾ ਅਤੇ ਲੈ ਕੇ ਕੰਮ 'ਤੇ ਚਲੇ ਜਾਣਾ। ਦੋ ਚਾਰ ਦਿਨ ਮੈਂ ਵੇਖਦਾ ਰਿਹਾ, ਮੈਂ ਨਾ ਹੀ ਰਹਿ ਸਕਿਆ। ਮੈਂ ਜਾ ਕੇ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਹਾਨੂੰ ਮੈਂ ਕਈਆਂ ਦਿਨਾਂ ਤੋਂ ਵੇਖ ਰਿਹਾ, ਤੁਸੀਂ ਆਉਂਦੇ ਹੋ, ਸਿੱਧੇ ਲੰਗਰ 'ਚ ਜਾਂਦੇ ਹੋ, ਲੰਗਰ ਛਕਦੇ ਹੋ, ਟਿਫਨ 'ਚ ਪੈਕ ਕੀਤਾ ਅਤੇ ਲੈ ਕੇ ਤੁਰ ਗਏ। ਪਰ ਕਦੇ ਮੱਥਾ ਟੇਕਦਿਆਂ ਨਹੀਂ ਵੇਖਿਆ। ਮੈਨੂੰ ਪਤਾ ਕੀ ਕਹਿੰਦੇ, ਕਹਿਣ ਲੱਗੇ ਸਰਦਾਰ ਜੀ ਅਸੀਂ ਲੈਂਦੇ ਪੰਜਾਬ ਤਿਉਂ ਹਾਂ। ਕਹਿਣ ਲੱਗੇ ਅਸੀਂ ਮੁਸਲਮਾਨ ਹਾਂ, ਸਾਨੂੰ ਆਪਣੇ ਧਰਮ 'ਤੇ ਬੜਾ ਮਾਣ ਹੈ, ਬਾਕੀਆਂ ਨੂੰ ਵੀ ਆਪਣੇ ਧਰਮ 'ਤੇ ਬੜਾ ਮਾਣ ਹੋਵੇਗਾ, ਈਸਾਈਆਂ ਨੂੰ ਵੀ ਆਪਣੇ ਧਰਮ 'ਤੇ ਬੜਾ ਮਾਣ ਹੋਵੇਗਾ, ਪਰ ਇੱਕ ਗੱਲ ਬੁਲੰਦ ਆਵਾਜ਼ ਵਿੱਚ ਕਹਿੰਦੇ ਹਾਂ ਕਿ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਰੋਟੀ ਕਿਤੇ ਨਹੀਂ ਜੇ ਮਿਲਦੀ। ਇਹ ਕੇਵਲ ਅਤੇ ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ ਆਏ ਨੂੰ ਭੋਗ ਅਤੇ ਮੋਖ ਦਾ ਪ੍ਰਸ਼ਾਦਾ ਜ਼ਰੂਰ ਮਿਲਦਾ ਹੈ। ਤਾਂ ਗੁਰੂ ਸਵਾਰਿਓ, ਉਹ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਨੇ ਇੰਨੀ ਮਹਾਨ ਬਖਸ਼ਿਸ਼ ਸਾਡੇ 'ਤੇ ਕੀਤੀ ਹੈ, ਅੱਜ ਗੁਰੂ ਨਾਨਕ ਦੇ ਨਿਸ਼ਾਨ ਸਾਰੀ ਦੁਨੀਆ 'ਤੇ ਝੂਲ ਰਹੇ ਨੇ, ਇਹ ਮਹਾਨ ਕਿਰਪਾ ਹੈ। ਔਰ ਲੰਗਰ ਛਕਾਉਣ ਲੱਗਿਆਂ ਜਿਹੜਾ ਛਕਣ ਵਾਲਾ ਹੁੰਦਾ ਨਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਛਕਾਉਣ ਵਾਲਾ ਕਿਹੜਾ, ਅਤੇ ਛਕਾਉਣ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਛਕਣ ਵਾਲਾ ਕਿਹੜਾ ਬੈਠਾ। ਸਾਰਿਆਂ ਨੂੰ ਇੰਨੇ ਭਿੰਨ ਭੇਦ ਤੋਂ ਵਿਤਕਰੇ ਤੋਂ ਬਗੈਰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਅੱਜ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਇਹ ਸੁੰਦਰ ਮੰਦਰ ਤਿਆਰ ਹੋਏ ਨੇ। ਸਤਿਗੁਰੂ ਜੀ ਨੇ ਆਪ ਸੰਗਤਾਂ ਦੇ ਸਿਰ 'ਤੇ ਹੱਥ ਰੱਖ ਕੇ ਇਹ ਸੇਵਾ ਲਈ ਹੈ। ਔਰ ਮੈਂ ਬੇਨਤੀ ਕਰਾਂਗਾ ਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਕੇਵਲ ਮੱਥਾ ਟੇਕਣ ਦੀ ਥਾਂ ਨਾ ਰਹਿ ਜਾਏ, ਇੱਥੋਂ ਆ ਕੇ ਅਸੀਂ ਸੋਝੀ ਲੈ ਕੇ ਜਾਣੀ ਹੈ, ਇੱਥੋਂ ਜੀਵਨ ਜਾਚ ਸਿੱਖ ਕੇ ਜਾਣੀ ਹੈ। ਔਰ ਮੇਰੇ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਵੀ ਆਉਂਦਾ, ਪਾਤਸ਼ਾਹ ਕਹਿੰਦੇ ਨੇ ਕੋਈ ਜਨ ਹਰ ਸਿਓ ਦੇਵੈ ਜੋਰ, ਇੱਥੇ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਔਰ ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋਂ ਬਕੂ ਸ਼ੁਭ ਰਸਨਾ ਦੀਜੇ ਪ੍ਰਾਣ ਅਕੋਰ। ਕਹਿੰਦੇ ਨੇ ਮੈਂ ਆਪਣੇ ਪ੍ਰਾਣ ਵੀ ਉਹਦੇ ਤੋਂ ਨਿਸ਼ਾਵਰ ਕਰਦਿਆਂ ਜਿਹੜਾ ਉਸ ਹਰੀ ਦੇ ਨਾਲ ਜੋੜਦਾ, ਉਸ ਪਰਮਾਤਮਾ ਦੇ ਨਾਲ ਜਿਹੜਾ ਜੋੜਦਾ। ਬੜਾ ਵੱਡਾ ਉਦਮ ਉਪਰਾਲਾ ਕੀਤਾ ਹੈ, ਸੁੰਦਰ ਮੰਦਰ ਤਿਆਰ ਹੋਏ ਔਰ ਆਪ ਵੀ ਜੁੜੇ ਨੇ ਅਤੇ ਦੂਜਿਆਂ ਨੂੰ ਵੀ ਜੋੜਿਆ। ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਸਾਡੇ ਗੁਰਦੁਆਰੇ ਬਣਾਏ ਤਾਂ ਸਫਲ ਆ ਜੇ ਸਾਡੇ ਅੰਦਰ ਬਾਣੀ ਵੱਸ ਜਾਏ, ਸਾਡੇ ਕੋਲ ਬਾਹਰ ਬਾਣਾ ਹੋਵੇ। ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਬਾਣੀ ਔਰ ਬਾਣੇ ਦੀ ਸਾਂਝ ਸਿੱਖੀ ਹੈ। ਅੱਜ ਕਈਆਂ ਨੂੰ ਕਹੀਏ ਨਾ ਜੀ ਅੰਮ੍ਰਿਤ ਛਕ ਲਓ, ਅਤੇ ਉਹ ਪਤਾ ਕੀ ਕਹਿੰਦੇ ਨੇ, ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਉਹ ਕਹਿਣਗੇ ਜੀ ਮਨ ਸਾਫ਼ ਹੋਣਾ ਚਾਹੀਦਾ, ਅਤੇ ਸੱਚ ਜਾਣਿਓ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਜੇ ਆਈ ਵੀ ਕਿਹੜਾ ਮੀਟਰ ਲਾ ਕੇ ਵੇਖ ਲੈਂਦੇ ਨੇ ਕਿ ਮਨ ਸਾਫ਼ ਹੀ ਹੈ ਕਿ ਨਹੀਂ। ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਕਲਗੀ ਵਾਲੇ ਪਾਤਸ਼ਾਹ ਦਾ ਮਨ ਸਾਫ਼ ਨਹੀਂ ਸੀ, ਜਿਨ੍ਹਾਂ ਨੇ ਝੋਲੀ ਅੱਡ ਕੇ ਅੰਮ੍ਰਿਤ ਦੀ ਦਾਤ ਮੰਗੀ ਸੀ ਔਰ ਕਿਹਾ ਸੀ ਅੰਮ੍ਰਿਤ ਮੈਨੂੰ ਵੀ ਦਿਓ। ਗੁਰੂ ਖਾਲਸਾ ਜੀ, ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ, ਮੈਨੂੰ ਉਸ ਦੇ ਇਸ਼ਕ ਦੀ ਚੜੇ ਰੰਗਣ, ਮੈਂ ਵੀ ਮਾਣ ਲਾ ਰੱਬੀ ਹਲਾਰਿਆਂ ਨੂੰ। ਅਤੇ ਸਿੰਘਾ ਆਖਿਆ ਪਤਾ ਇਹ ਨਹੀਂ ਜੇ ਸੌਦਾ ਪਿਆ ਕਿਸ ਭਾਵਣ ਜਾ ਰਿਹਾ ਨੂੰ, ਨਾ ਇਹ ਮੁਫਤ ਮਿਲਿਆ ਨਾ ਇਹ ਮੁਫਤ ਦੇਣਾ, ਇਹ ਮਿਲਦਾ ਸਿਰਾਂ ਦੇ ਬੋਬਿਆਂ ਤਾਰਿਆਂ ਨੂੰ। ਕਿ ਗੋਬਿੰਦ ਆਖਿਆ ਰੱਬ ਗਵਾਹ ਮੇਰਾ, ਬੋਲੇ ਬੋਲਾਂ ਤੇ ਪੂਰਨੇ ਪਾ ਦਿਆਂਗਾ, ਤੁਸਾਂ ਸੀਸ ਦਿੱਤਾ ਅੰਮ੍ਰਿਤ ਲਈ ਸਿੰਘੋ, ਮੈਂ ਤੇ ਕੁੱਲ ਸਰਬੰਸ ਲਟਾ ਦਿਆਂਗਾ। ਕਹਿਣ ਲੱਗੇ ਮੈਂ ਆਪਣਾ ਸਰਬੰਸ ਵੀ ਕੁਰਬਾਨ ਕਰ ਦਿਆਂਗਾ, ਪਰ ਮੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿਓ, ਅੱਜ ਲੋੜ ਹੈ। ਅਸੀਂ ਵੀ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਜੇ ਇਕੱਲਾ ਨਿਸ਼ਾਨ ਸਾਹਿਬ ਲਾਇਆ ਹੋਏ ਨਾ ਅਤੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ, ਕਦੇ ਕੋਈ ਗੁਰਦੁਆਰਾ ਨਹੀਂ ਜੇ ਆਖਦਾ, ਕਹਿਣਗੇ ਐਵੇਂ ਕਬਜ਼ਾ ਕਰਨ ਲਈ ਲਾਈ ਫਿਰਦੇ ਨੇ ਗੁਰਦੁਆਰਾ ਥੋੜ੍ਹੀ। ਅਤੇ ਜੇ ਇਕੱਲਾ ਪ੍ਰਕਾਸ਼ ਕੀਤਾ ਅਤੇ ਬਾਹਰ ਨਿਸ਼ਾਨ ਸਾਹਿਬ ਨਾ ਹੋਵੇ, ਫਿਰ ਵੀ ਗੁਰੂ ਸਵਾਰਿਓ ਗੁਰੂ ਦਾ ਘਰ ਨਹੀਂ ਕੋਈ ਆਖਦਾ। ਸਾਡੇ ਅੰਦਰ ਬਾਣੀ ਹੋਵੇ ਅਤੇ ਸਾਡੇ ਕੋਲ ਬਾਹਰ ਬਾਣਾ ਹੋਵੇ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਔਰ ਲੱਖ ਲੱਖ ਵਧਾਈਆਂ ਆਪ ਸੰਗਤਾਂ ਨੂੰ ਅਤੇ ਪ੍ਰਬੰਧਕ ਵੀਰਾਂ ਨੂੰ ਜਿਨ੍ਹਾਂ ਨੇ ਬੜਾ ਵੱਡਾ ਉਦਮ ਉਪਰਾਲਾ ਕੀਤਾ। ਸਿੱਖ ਜਗਤ ਦੇ ਮਹਾਨ ਕੀਰਤਨੀਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਪਹੁੰਚੇ ਨੇ ਜੀਵਾਂ ਆਖਦੇ ਹਾਂ, ਉਹਨਾਂ ਨੇ ਮਾਲਕ ਦੀ ਕੀਰਤੀ ਦੁਆਰਾ ਸਾਨੂੰ ਕਰਤੇ ਨਾਲ ਜੋੜਨਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਪਠਾਨਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਸਵਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।